ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਗੁਰ ਪਾਰਸ ਹਮ ਲੋ ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕਿਉਂ ਸਾਸ ਗਿਰਾਸ ਵਿਸਾਰੀਐ ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕੈ ਬਲਿਹਾਰੀਐ ਸਤਿਗੁਰ ਆਗੈ ਸੀਸ ਭੇਟ ਦਿਉਂ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ।
ਜੁਗੋ ਜੁਗ ਅਟਲ ਸ਼ਹਿਨਸ਼ਾਹ ਸਰਬ ਸਾਂਝੀ ਵਾਲਤਾ ਦੇ ਰਹਿ ਬਿਰਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੀ ਨਿਰਮਲ ਹਜ਼ੂਰੀ 'ਚ ਜੁੜ ਬੈਠੇ ਸਨਮਾਨਯੋਗ ਗੁਰੂ ਸਵਾਰੇ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਅਦਬ ਸਾਹਿਤ ਸਾਰੀ ਸੰਗਤ ਮਿਲ ਕੇ ਗੁਰੂ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਬਿਰਥੀ ਨਾ ਰਹੇ, ਮਨ ਬਿਰਤੀ ਟਿਕਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਰ ਸ਼ਬਦ ਨ ਸੁਣਈ ਬੋਲਾ ਸਤਿਗੁਰ ਦਰਸ਼ਨ ਦੇਖਣ ਸਾਧ ਸੰਗਤ ਵਿਣ ਅੰਨਾ ਖੋਲਾ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਕੱਲ ਆਪਾਂ ਵਿਚਾਰ ਕਰ ਰਹੇ ਸੀ ਵਾਹਿਗੁਰੂ ਗੁਰ ਸ਼ਬਦ ਲੈ मन करके, दिल करके, हिरदा करके, अंतशकरण करके, परमेश्वर दा प्यारा जदों अंतशकरण विच वाहिगुरु शब्द नूं टका लैंदा है, दुनियावी पदार्थवाद दीआं गल्लां वाले पासिओं चुप हो जांदा। हमेशा कदे वेख्यो जिहड़ा रब दा प्यारा ना, थोड़ा बोलना, थोड़ा खाना, थोड़ा सौना उहदी जिंदगी है। हां तिस कोल कमाया थोड़ा सौवें थोड़ा ही खावे, भाई गुरदास जी कहिंदे जिहड़ा थोड़ा खाएगा कुदरती तौर ते आ वी उह थोड़ा सौएगा। जिहड़े परमेशर दे प्यारे आ उन्हां दा एक एक रसना दा बोल भी रब नाल जोड़ देण वाला, इसलिए उह बिना वजह बोलदे भी नहीं, उन्हां दा बोलना भी घट हो जाएगा। कदे भी वेखना कोई बंदगी वाला, भाई गुरदास जी कहिंदे गुरमुख रब दे प्यारे जन गुरु के सिख जिन्हां ने सही अर्थां च गुरसिखी कमाई आ, कहन लगे वाहे गुरु गुर शब्द लै पिरम प्याला चुप चबोला, पैरी पै पै खाक होए। घाटी औखी जे पैरी पै, गुरु दी पैरी पै के सतगुर दे चरनी लग के पै खाक होए, धूड़ी बन जाए। चरण धोए चरणोदक झोला, रब दे प्यारियां दे चरण धोवे, पैरी पै पै खाक होए, चरणा की धूड़ी बन के रवे, गुरसिखां दे चरणा की धूड़ी, परमेश्वर दे प्यारियां दे चरणा की धूड़ी। जिहड़ा सतगुर की शरण में आ गया, भाई साहब भाई गुरदास जी कहिंदे वह सारियां दे चरणा की खाक बन के रहिंदा। कीर्तन सोले का पाठ करदे हन, आखिरी दो पंक्तियां पढ़ियो रोज, गुरसिख का नियम है कि सौण लग्या सोहला साहब की बाणी, आपां कीर्तन सोला भी कहने, सोहला साहब की बाणी सौण लग्या पढ़ के सौना वा, पाठ करके उहदियां अखीरलियां दो पंक्तियां च की आख्या भला, रोज मंगदा सिख सौण लग्या। और कमाल की गल मर्यादा वेखो, जिवें स्टेज तो गुरु प्यारिया ने अनाउंस किया घल्लूघारे का जिक्र भी करांगा, अज घल्लूघारा वड्डा घल्लूघारा, रात नूं सौण लग्या भी बाणी पढ़ के सौना, जिसनों आप कीर्तन सोला कहने, पढ़ के सौनी ना बाणी, तो जदों उठना इशनान पान करके की करना, नाम सिमरन बाणी पढ़नी, रात नूं सौण लग्या फिर बाणी पढ़नी, मतलब की भला इहदा मर्यादा वेखो। सिखिज़म सिख धर्म सौण तो लैके उठण तक, तो उठण तो लैके सौण तक ये बाणी है जिहड़ी है तेरे हिरदे च वसी रवे, ते रब तैनू याद रवे, चेते रवे। जदों रात नूं सौण लगना तां वी बाणी नाल जुड़ना, सवेरे उठना सब तो पहला सिख दा कम की आ, बाणी नाल जुड़ना सारिआं तों पहला कम। साध संगत माफ करियो जे ये ठीक है, अपने तन दे मुताबक कायां दे मुताबक आपां सवेरे उठ के इशनान पान करके जल पाणी छक लैने, पर रहतनामिआं च मैं जिक्र पढ़िआ जी, रहतनामिआं च पता की जिक्र आया, गुरु दे सिखो सुणिओ आ जे सिखी, कहिंदे बिन जप जाप पढ़े जो खावे, रहतनामिआं च जिक्र आया बिन जप जाप पढ़े, बिना जपजी साहब जाप साहब पढ़न तो बिना नेतनेम करन तो बिना जो खावे, ढिड भर के खा लिया खाना बाणी पढ़ी नहीं, की है भला वो सतगुर की नज़र च, गुरु की नज़र चो की है इंसान। कहंदे बिन जप जाप पढ़े जो खावे सो विष्टा का कीट कहावे, इहदे तो वध के कोई नरक हैगा और, सो विष्टा का कीड़ गंध दा कीड़ा वा तू जे सवेरे बाणी पढ़न तो नाम जपन नितनेम सिमरन करन तो बिना ढिड भर लैना दे। इना सुचेत कीता सिख कि इना तेनू सुचेत कर दें, अचेतपन च ना किते सारी जिंदगी गुजारती। पैरी पै पै खाक होए चरण धोए चरणोदक झोला, चरण कमल चित भंवर कर भवजल अंदर रहे नरोला, आ सिख की जिंदगी जे, चरण कमल ਗੁਰੂ ਦੇ ਜਿਹੜੇ ਸ਼ਬਦ ਰੂਪੀ ਨਾਮ ਸਿਮਰਨ ਰੂਪੀ ਚਰਨ ਆ ਨਾ, ਇਹ ਬਣ ਜਾਣ ਕਮਲ ਦਾ ਫੁੱਲ, ਤੇਰਾ ਮਨ ਬਣ ਜੇ ਭੌਰਾ। ਭਾਈ ਗੁਰਦਾਸ ਜੀ ਕਹਿੰਦੇ ਚਰਨ ਕਮਲ, ਗੁਰੂ ਦੇ ਚਰਨ ਬਣ ਜਾਣ ਤੇਰੇ ਲਈ ਕਮਲ ਦਾ ਫੁੱਲ, ਚਿੱਤ ਭਵਰ ਕਰ ਤੇ ਤੇਰਾ ਚਿੱਤ ਬਣ ਜੇ ਭੌਰਾ, ਗੁਰੂ ਦੇ ਚਰਨਾਂ ਦੇ ਕਮਲ ਫੁੱਲ ਤੇ ਬਹਿ ਜੇ ਫਿਰ ਤੇਰਾ ਚਿੱਤ। ਹੋਰ ਦੁਨਿਆਵੀ ਪਦਾਰਥਾਂ ਦੇ ਉੱਤੇ ਬੜਾ ਚਿੱਤ ਮਨ ਹਿਰਦਾ ਆਪਾਂ ਬਿਠਾਉਂਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਸੱਜਣਾ ਗੁਰਸਿੱਖ ਉਸ ਦਿਨ ਆ ਜਿਸ ਦਿਨ ਗੁਰੂ ਦੇ ਚਰਨ ਤੇਰੇ ਲਈ ਹੋਣ ਕਮਲ ਦਾ ਫੁੱਲ ਤੇ ਤੇਰਾ ਚਿੱਤ ਹੋਵੇ ਭੌਰਾ, ਲਵੇ ਗੁਰੂ ਦੇ ਚਰਨਾਂ ਦੀ ਬਾਣੀ ਦੀ ਸ਼ਬਦ ਦੀ ਸੁਗੰਧੀ ਖੁਸ਼ਬੋ ਮਾਣੇ। ਪਾਤਸ਼ਾਹ ਨੇ ਬਾਣੀ 'ਚ ਵੀ ਆਖਿਆ ਹੈ, ਇਹ ਤੇ ਭਾਈ ਗੁਰਦਾਸ ਜੀ ਦੇ ਵਚਨ ਹਨ। ਚਰਨ ਕਮਲ ਚਿੱਤ ਭਵਰ ਕਰ, ਭਵਜਲ ਅੰਦਰ ਰਹੇ ਨਰੋਲਾ, ਦੁਨੀਆ ਸੰਸਾਰ ਭਵਜਲ ਵਿੱਚ ਨਰੋਲਾ ਨਿਰਲੇਪ ਹੋ ਕੇ ਰਵੇ, ਸੁਰਤ ਕਰਕੇ ਉੱਚਾ ਉੱਠ ਕੇ ਰਵੇ, ਸਾਚ ਨਾਮ ਮੇਰਾ ਮਨ ਲਾਗਾ, ਲੋਗਣ ਸਿਓ ਮੇਰਾ ਠਾਠਾ ਬਾਗਾ, ਇਹ ਜੀਵਨ ਬਣ ਜੇ ਤੇਰਾ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤ੍ਰਿਕ ਮੌਲਾ। ਭਵਰ ਤੁਮਾਰਾ ਇਹ ਮਨ ਹੋਵੋ, ਤੇਰਾ ਮਨ ਭੌਰਾ ਬਣ ਜੇ, ਹਰ ਚਰਨਾ ਹੋ ਕੌਲਾ, ਹਰੀ ਪਰਮਾਤਮਾ ਦੇ ਚਰਨ ਬਣ ਜਾਣ ਕਮਲ ਦਾ ਫੁੱਲ ਤੇਰੇ ਵਾਸਤੇ। ਭਾਈ ਗੁਰਦਾਸ ਜੀ ਕਹਿੰਦੇ ਚਰਨ ਕਮਲ ਚਿੱਤ ਭਵਰ ਕਰ, ਭਵਜਲ ਅੰਦਰ ਰਹੇ ਨਰੋਲਾ। ਫਿਰ ਸੁਣਿਓ ਬਚਨ, ਕਹਿੰਦੇ ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਮਾਲਕ ਦੇ ਨਾਲ ਇੱਦਾਂ ਦੀ ਪ੍ਰੀਤ ਕਰੀ ਜਿਵੇਂ ਭੌਰਾ ਕਮਲ ਫੁੱਲ ਦੇ ਨਾਲ ਪ੍ਰੀਤ ਕਰਦਾ ਹੀ। ਨਾਨਕ ਦਾਸ ਉਨ ਸੰਗ ਲਪਟਾਇਓ, ਇੱਦਾਂ ਲਿਪਟ ਜਾ ਉਹਦੇ ਚਰਨਾਂ ਨਾਲ। ਭੌਰਾ ਕਮਲ ਦੇ ਫੁੱਲ ਤੇ ਬੈਠਾ, ਸ਼ਾਮ ਨੂੰ ਕਮਲ ਦਾ ਫੁੱਲ ਮੁੰਦਿਆ ਜਾਂਦਾ ਵਾ, ਉਹਦੀਆਂ ਪੱਤੀਆਂ ਇਕੱਠੀਆਂ ਹੋ ਜਾਂਦੀਆਂ, ਭੌਰਾ ਇੰਨਾ ਖੁਸ਼ਬੋ ਵਿੱਚ ਮਸਤ ਏ, ਉਹਦੇ ਕਮਲ ਦੇ ਫੁੱਲ ਦੀਆਂ ਪੱਤੀਆਂ ਵਿੱਚ ਲਵੇਟਿਆ ਜਾਂਦਾ, ਸਾਰੀ ਉਹਦਾ ਮਰ ਜਾਂਦਾ, ਉੱਥੇ ਜਾਨ ਦੇ ਦਿੰਦਾ, ਪ੍ਰੀਤ ਨਹੀਂ ਛੱਡਦਾ, ਪ੍ਰੀਤ ਨਹੀਂ ਛੱਡਦਾ। ਕਿਉਂ? ਉਹ ਕਹਿੰਦਾ ਇਹ ਤੇਰੀ ਪ੍ਰੀਤ ਜਿਹੜੀ ਤੇਰੀ ਸੁਗੰਧੀ, ਇਹੋ ਹੀ ਮੇਰੀ ਜ਼ਿੰਦਗੀ ਬਣ ਗਈ ਆ। ਨਾਨਕ ਦਾਸ ਉਨ ਸੰਗ ਲਪਟਾਇਓ, ਇੱਕ ਦਲੀਲ ਫਿਰ ਦਿੱਤੀ ਗੁਰੂ ਅਰਜਨ ਦੇਵ ਸਾਹਿਬ ਨੇ ਬਾਣੀ 'ਚ, ਜਿਹੜਾ ਤੁਸੀਂ ਸ਼ਬਦ ਪੜ੍ਹਦੇ ਹੋ ਨਾ ਜੀ, ਪੂਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਉਹਦੀਆਂ ਅਖੀਰਲੀਆਂ ਪੰਕਤੀਆਂ ਵਾ ਉਸ ਸ਼ਬਦ ਦੀਆਂ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉਂ ਬੂੰਦੈ ਚਾਤ੍ਰਿਕ ਮੌਲਾ। ਜਿਵੇਂ ਚਾਤ੍ਰਿਕ ਬਬੀਏ ਨੂੰ ਕਹਿੰਦੇ ਆ, ਕਹਿੰਦੇ ਜਿਵੇਂ ਬਬੀਏ ਨੂੰ ਸੁਵੰਤੀ ਬੂੰਦ ਮਿਲ ਜਾਏ ਪੀਣ ਵਾਸਤੇ, ਮੌਲਿਆ ਜਾਂਦਾ, ਖਿੜ ਜਾਂਦਾ, ਆਨੰਦਿਤ ਹੋ ਜਾਂਦਾ, ਸੁਖੀ ਹੋ ਜਾਂਦਾ। ਕਹਿੰਦੇ ਸੱਜਣਾ ਸਤਿਗੁਰ ਦੇ ਚਰਨਾਂ ਨਾਲ, ਬਾਣੀ ਨਾਲ, ਸ਼ਬਦ ਨਾਲ ਜੁੜ ਕੇ ਵੇਖੀ, ਜੀਵਨ ਮੌਲਿਆ ਜਾਏਗਾ। ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ, ਜਿਹੜੇ ਗੁਰੂ ਦੇ ਸ਼ਬਦ ਵਿੱਚ ਮੌਲੇ ਗਏ, ਹਰੇ ਭਰੇ ਹੋ ਗਏ, ਖੜਾਓ ਆ ਗਿਆ ਜਿਨ੍ਹਾਂ ਦੇ ਜੀਵਨ 'ਚ, ਉਹ ਮਾਲਕ ਦੇ ਚਰਨਾਂ ਨਾਲੋਂ ਪ੍ਰੀਤ ਨਹੀਂ ਤੋੜਦੇ, ਭੌਰੇ ਦੀ ਤਰ੍ਹਾਂ ਜਾਨ ਦੇ ਦਿੰਦੇ ਆ। ਕਦੇ ਪਤੰਗੇ ਵੇਖੇ ਜੇ ਆਪਾਂ, ਦੇਖੇ ਨਾ ਪੰਜਾਬ ਦੀ ਧਰਤੀ 'ਤੇ, ਗਰਮੀਆਂ ਦੇ ਦਿਨਾਂ 'ਚ ਸ਼ਾਮ ਨੂੰ ਸ਼ਮਾਂ ਜਗਦੀਆਂ, ਦੀਵੇ ਜਗਦੇ, ਲੈਂਪਾਂ ਜਗਦੀਆਂ, ਲਾਈਟਾਂ ਜਗਦੀਆਂ, ਸਾਰਾ ਦਿਨ ਪਤੰਗੇ ਧਰਤੀ ਦੇ ਵਿੱਚ ਖੁੱਡਾਂ 'ਚ ਵੜੇ ਰਹਿੰਦੇ ਆ, ਨਿੱਕੇ ਨਿੱਕੇ ਖੰਭਾਂ ਵਾਲੇ ਜੀਵ ਹੁੰਦੇ ਆ। ਜਦੋਂ ਸ਼ਾਮ ਨੂੰ ਜਗੀਆਂ ਲਾਈਟਾਂ, ਸ਼ਾਮ ਨੂੰ ਹੋਇਆ ਚਾਨਣਾ, ਦੀਵੇ ਜਗ ਗਏ, ਲੈਂਪਾਂ ਜਗ ਪਈਆਂ, ਬੱਤੀਆਂ ਜਗ ਪਈਆਂ, ਜਿੰਨੇ ਪਤੰਗੇ ਖੁੱਡਾਂ 'ਚ ਵੜੇ ਸੀ ਬਾਹਰ ਨਿਕਲ ਆਏ ਸਾਰੇ, ਬੜੇ ਖੁਸ਼, ਲਾਈਨਾਂ ਬਣੀਆਂ ਹੁਣ ਉਹਨਾਂ ਦੀਆਂ, ਅਤੇ ਸਾਰੇ ਦੇ ਸਾਰੇ ਪਤੰਗੇ ਖੁਸ਼। ਇੱਕ ਵਿਦਵਾਨ ਨੇ ਲਿਖਿਆ, ਉਹ ਕਵੀ ਆਪਣੇ ਢੰਗ ਦੀ ਗੱਲ ਕਰਦਾ, ਕਹਿੰਦਾ ਮੈਂ ਜਿਵੇਂ ਪਤੰਗਿਆਂ ਨੂੰ ਪੁੱਛਣਾ, ਉਹ ਸੱਜਣੋ ਸਾਰਾ ਦਿਨ ਖੁੱਡਾਂ 'ਚ ਵੜੇ ਰਹੇ ਜੇ, ਸ਼ਾਮਾਂ ਪਈਆਂ, ਹੁਣ ਦੀਵੇ ਜਗ ਗਏ, ਸ਼ਮਾਂ ਜਗ ਪਈਆਂ, ਹੁਣ ਕਿਉਂ ਬਾਹਰ ਨਿਕਲ ਆਏ ਜੇ? ਕਹਿੰਦੇ ਸਾਨੂੰ ਚਾਹ ਚੜ ਗਿਆ, ਪਤੰਗੇ ਕਹਿੰਦੇ, ਕਹਿੰਦੇ ਸਾਨੂੰ ਹੁਣ ਚਾਹ ਚੜ ਗਿਆ, ਖੁਸ਼ੀ ਆ ਸਾਨੂੰ ਬੜੀ। ਪੁੱਛਿਆ ਕਿਉਂ? ਕਹਿੰਦੇ ਦੀਵਾ ਜਗਦਾ ਨਾ। ਪੁੱਛਿਆ ਹਾਂ ਦੀਵਾ ਜਗਦਾ, ਇਹਦੀ ਕਾਹਦੀ ਖੁਸ਼ੀ ਆ ਤੁਹਾਨੂੰ? ਕਹਿੰਦੇ ਦੀਵੇ ਦੀ ਲਾਟ ਵੇਖੀ, ਉਹ ਦੀਵੇ 'ਤੇ ਅੱਗ ਮੱਚਦੀ ਵੇਖੀ ਆ, ਵੇਖੀ ਆ। ਪਤੰਗਾ ਕਹਿੰਦਾ ਮੈਂ ਹੁਣ ਇਹਦੇ 'ਤੇ ਸੜਨਾ, ਇਸ ਦੀਵੇ ਦੀ ਲਾਟ 'ਤੇ ਮੇਰੇ ਸੜਨ ਦਾ ਮੌਕਾ ਆ ਗਿਆ, ਸਮਾਂ ਆ ਗਿਆ ਵਾ। ਅੱਜ ਸ਼ਹੀਦਾਂ ਦਾ ਦਿਨ ਜੇ, ਵੱਡਾ ਘੱਲੂ ਘਰ ਆ। ਆਹ ਸੁਣਿਓ ਬਚਨ, ਕੋਪਰੀੜ ਦੇ ਮੈਦਾਨ 'ਚ ਮਲੇਰਕੋਟਲੇ ਦੇ ਨੇੜੇ ਇੱਕ ਵਿਦਵਾਨ ਨੇ ਚਾਰ ਲਾਈਨਾਂ ਲਿਖੀਆਂ। ਇਹ ਸੰਨ 1762 ਦੇ ਵਿੱਚ ਹੋਇਆ ਸੀ। ਇੱਕ ਵਿਦਵਾਨ ਕਹਿੰਦਾ, ਸ਼ਾਮ ਹੋਈ, ਤਰਕਾਲਾਂ ਪੈ ਗਈਆਂ, ਸੂਰਜ ਛਿਪ ਗਿਆ, ਕਹਿੰਦਾ ਸ਼ਾਮ ਹੋਈ, ਸ਼ਮਾਂ ਰੋਸ਼ਨ ਹੋਈਆਂ, ਸ਼ਮਾਂ ਜਗ ਪਈਆਂ, ਦੀਵੇ ਜਗ ਪਏ, ਜਲਣ ਚੱਲੇ ਪਰਵਾਨੇ, ਪਰਵਾਨੇ ਪਤੰਗਿਆਂ ਨੂੰ ਕਹਿੰਦੇ ਆ। ਉਹ ਵਿਦਵਾਨ ਕਹਿੰਦਾ, ਸ਼ਾਮ ਹੋਈ, ਸ਼ਮਾਂ ਰੋਸ਼ਨ ਹੋਈਆਂ ਤੇ ਜਲਣ ਚੱਲੇ ਪਰਵਾਨੇ, ਸ਼ਮਾਂ ਨੂੰ ਖੁਸ਼ੀਆਂ, ਦਿਲ ਚਾ ਪਤੰਗਿਆਂ ਜਿਨ੍ਹਾਂ ਆਤਿਸ਼ ਨਾਲ ਯਰਾਨੇ। ਉਹ ਜਿਹੜੇ ਪਤੰਗੇ, ਉਹਨਾਂ ਦੀ ਮਿੱਤਰਤਾ ਕਿਹਦੇ ਨਾਲ ਆ? ਆਤਿਸ਼ ਨਾਲ, ਆਤਿਸ਼ ਅੱਗ ਨੂੰ ਕਹਿੰਦੇ ਆ। ਉਹਨਾਂ ਦੀ ਦੋਸਤੀ ਅੱਗ ਨਾਲ, ਪਤੰਗੇ ਦੀ ਮਿੱਤਰਤਾ ਅੱਗ ਨਾਲ। ਕਹਿੰਦਾ, ਸ਼ਮਾਂ ਨੂੰ ਖੁਸ਼ੀਆਂ, ਦਿਲ ਚਾ ਪਤੰਗਿਆਂ ਜਿਨ੍ਹਾਂ ਆਤਿਸ਼ ਨਾਲ ਯਰਾਨੇ, ਮੌਤੋਂ ਪਰੇ ਮੁਕਾਮ ਜਿਨ੍ਹਾਂ ਦੇ, ਉਹਨਾਂ ਕੀ ਲੈਣਾ ਜੱਗ ਜੀ ਕੇ, ਆਸ਼ਕ ਜਿੰਦ ਕੁਰਬਾਨ ਕਰਨ ਲਈ ਲੱਭਦੇ ਫਿਰਨ ਬਹਾਨੇ। ਜਿਹੜੇ ਰੱਬ ਦੇ ਪਿਆਰੇ ਆ, ਜਿਹੜੇ ਉਸ ਨਿਰੰਕਾਰ ਪਰਮਾਤਮਾ ਦੇ ਚਰਨਾਂ ਨਾਲ ਜੁੜ ਧਰਮ ਦੀ ਖਾਤਰ ਮਰਨ ਵਾਲੇ ਸਿਰ ਤੇ ਖੱਫਣ ਬੰਨ ਕੇ ਤੁਰੇ ਫਿਰਦੇ ਆ, ਕਹਿੰਦਾ ਉਹਨਾਂ ਨੇ ਸੰਸਾਰ 'ਚ ਆਖਿਆ ਕਾਹਦੇ ਵਾਸਤੇ ਜ਼ਿੰਦਗੀ 'ਚ ਜੀਣਾ, ਆਹ ਜ਼ਿੰਦਗੀ ਕਾਹਦੇ ਵਾਸਤੇ ਜੀਣੀ ਆ, ਜੇ ਧਰਮ ਦੀ ਖਾਤਰ ਮਰ ਕੇ ਆਪਣਾ ਲਹੂ ਡੋਲ ਜੀਏ, ਸਦੀਆਂ ਤੇ ਯੁੱਗਾਂ ਤੱਕ ਇਸ ਧਰਤੀ 'ਤੇ ਅਮਰ ਹੋ ਜਾਵਾਂਗੇ। ਕਦੇ ਸੋਚ ਕੇ ਵੇਖਿਆ ਜੀ ਸੱਜਣੋ, ਇਹਦੇ 'ਚ ਇੱਕ ਵਚਨ ਆਇਆ ਮੁਕਾਮ, ਮੌਤੋਂ ਪਰੇ ਮੁਕਾਮ ਜਿਨ੍ਹਾਂ ਦੇ। ਮੁਕਾਮ ਕਿਹਨੂੰ ਕਹਿੰਦੇ ਭਲਾ? ਮੰਜ਼ਿਲ, ਡੈਸਟੀਨੇਸ਼ਨ। ਆਮ ਬੰਦੇ ਦੀ ਮੰਜ਼ਿਲ ਕੀ ਆ ਭਲਾ? ਆਮ ਇਨਸਾਨ ਦੁਨੀਆਦਾਰ ਹੈ ਜਿਹੜਾ, ਉਹਨੇ ਮਾਂ ਪਿਓ ਦੇ ਘਰ ਜਨਮ ਲਿਆ, 10 ਸਾਲ, 20 ਸਾਲ, 40 ਸਾਲ, 70 ਸਾਲ, 90 ਸਾਲ, 100 ਸਾਲ ਜ਼ਿੰਦਗੀ ਜੀਵੀ, ਉਹਦੀ ਮੰਜ਼ਿਲ ਆ ਮੌਤ। ਮੌਤ 'ਤੇ ਜਾ ਕੇ ਉਹਦੀ ਜ਼ਿੰਦਗੀ ਮੁੱਕ ਗਈ। ਉਹਦਾ ਮੁਕਾਮ, ਉਹਦੀ ਮੰਜ਼ਿਲ, ਉਹਦਾ ਡੈਸਟੀਨੇਸ਼ਨ, ਉਹਦੀ ਜ਼ਿੰਦਗੀ ਦਾ ਡੈਸਟੀਨੇਸ਼ਨ, ਉਹਦੀ ਮੰਜ਼ਿਲ ਕੀ ਆ? ਮੌਤ। ਵੱਧ ਤੋਂ ਵੱਧ ਜਿਹੜੀ ਉਹਦੀ ਬੋਡੀ ਆ, ਮੌਤ ਆ ਗਈ ਉਹਦੀ ਜਿਹੜੀ ਬੋਡੀ, ਸਰੀਰ ਹੈ ਜਿਹੜਾ, ਉਹਦੀ ਮੰਜ਼ਿਲ, ਉਹਦਾ ਮੁਕਾਮ ਕੀ ਆ? ਸ਼ਮਸ਼ਾਨ ਘਾਟ, ਤੁਸੀਂ ਇੱਥੇ ਫਿਊਨਰਲ ਹੋਮ ਕਹਿ ਦਿੰਦੇ ਹੋ, ਇਹੋ ਹੀ ਆ ਨਾ ਉਹਦੀ ਮੰਜ਼ਿਲ। ਆਮ ਬੰਦੇ ਦੀ ਜ਼ਿੰਦਗੀ ਦੀ ਮੰਜ਼ਿਲ ਹੈ ਮੌਤ। ਗੁਰੂ ਕੇ ਸਿੱਖ ਬੈਠੇ ਹੋ ਖਾਲਸਾ ਜੀ, ਜਿਹੜਾ ਗੁਰੂ ਕਾ ਖਾਲਸਾ ਆ, ਜਿਹੜਾ ਗੁਰੂ ਕਾ ਸਿੱਖ ਆ, ਉਹਦੀ ਮੰਜ਼ਿਲ ਮੌਤ ਨਹੀਂ ਹੈ, ਉਹਦਾ ਜੀਵਨ ਮੌਤ ਤੋਂ ਸ਼ੁਰੂ ਹੁੰਦਾ ਹੈ। ਆਮ ਦੁਨੀਆ ਦੀ ਜਿੱਥੇ ਮੰਜ਼ਿਲ ਆ, ਗੁਰੂ ਦੇ ਸਿੱਖ ਦੀ ਉਹ ਸ਼ੁਰੂਆਤ ਆ, ਸਟਾਰਟਿੰਗ ਹੈ ਉਹਦੀ, ਉਹਦਾ ਡਿਪਾਰਚਰ ਆ ਉਹ। ਸੋਚ ਕੇ ਵੇਖਿਓ ਕਦੇ, ਜਿਹੜਾ ਗੁਰੂ ਦਾ ਸਿੱਖ ਆ, ਆਮ ਬੰਦੇ ਦੀ ਜ਼ਿੰਦਗੀ ਦੀ ਮੰਜ਼ਿਲ ਆ ਮੌਤ, ਉਹਦੇ ਡੈਸਟੀਨੇਸ਼ਨ ਆ ਮੌਤ। ਜਿਹੜਾ ਗੁਰੂ ਦਾ ਸਿੱਖ ਆ, ਮੌਤ ਉਹਦਾ ਡਿਪਾਰਚਰ ਆ, ਸ਼ੁਰੂ ਕਰਦਾ ਇੱਥੋਂ, ਜ਼ਿੰਦਗੀ ਸ਼ੁਰੂ ਹੁੰਦੀ ਉਹਦੀ। ਪੜ੍ਹੋ ਗੁਰੂ ਗ੍ਰੰਥ ਸਾਹਿਬ ਬਾਣੀ, ਪੜ੍ਹੋ ਦਸ਼ਮੇਸ਼ ਦੇ ਬਚਨ, ਪਹਿਲਾਂ ਮਰਨ ਕਬੂਲ। ਮੇਰੇ ਕੋਲ ਆਉਣਾ ਹੀ, ਮੇਰਾ ਦਾਤਾ ਕਹਿੰਦਾ ਮੇਰੇ ਕੋਲ ਆਉਣਾ ਹੀ, ਸਿੱਖੀ ਚਾਹੀਦੀ ਸੂ, ਸਿੱਖ ਬਣਨਾ ਹੀ, ਹਾਂ ਮਹਾਰਾਜ ਬਣਨਾ, ਮਰਨਾ ਪ੍ਰਮਾਣ ਹੀ। ਪ੍ਰਿੰਸੀਪਲ ਗੰਗਾ ਸਿੰਘ ਨੇ ਗੱਲ ਪਤਾ ਕੀ ਲਿਖੀ? ਉਹ ਵਿਦਵਾਨ ਕਹਿੰਦਾ, ਦੁਨੀਆਂ ਵਿੱਚ ਸਭ ਤੋਂ ਵੱਡਾ ਡਰ ਮੌਤ ਦਾ ਡਰ, ਮੌਤ ਤੋਂ ਵੱਧ ਕੇ ਦੁਨੀਆਂ 'ਚ ਕੋਈ ਡਰ ਨਹੀਂ ਹੈਗਾ, ਔਰ ਸਭ ਤੋਂ ਵੱਡਾ ਡਰ ਬੰਦੇ ਨੂੰ ਮੌਤ ਦਾ ਡਰ ਆ। ਦਸ਼ਮੇਸ਼ ਪਿਤਾ ਨੇ ਇਹ ਗੱਲ ਪਹਿਚਾਣ ਲਈ ਕਿ ਸਭ ਤੋਂ ਵੱਡਾ ਡਰ ਮੌਤ ਦਾ ਵਾ। ਜਦੋਂ ਖਾਲਸਾ ਸਾਜਿਆ, ਉਸ ਦਸ਼ਮੇਸ਼ ਪਿਤਾ ਨੇ ਸਭ ਤੋਂ ਪਹਿਲਾਂ ਇਹਨੂੰ ਸ਼ਮਸ਼ੀਰ ਦੇ ਥੱਲਿਓਂ ਦੀ ਲੰਘਾਇਆ, ਲੰਘ ਤਲਵਾਰ ਦੇ, ਲੰਘ ਕਿਰਪਾਨ ਦੇ ਥੱਲਿਓਂ ਦੀ, ਤੇਰਾ ਮੌਤ ਦਾ ਡਰ ਖਤਮ ਕਰਾਂ ਸਭ ਤੋਂ ਪਹਿਲਾਂ, ਸਭ ਤੋਂ ਪਹਿਲਾਂ ਮੁਕਾਵਾਂ ਤੇਰਾ ਮੌਤ ਦਾ ਭੈ, ਉਹਦੇ ਤੋਂ ਬਾਅਦ ਦਿਆਂਗਾ ਜ਼ਿੰਦਗੀ। ਪਹਿਲਾਂ ਮੌਤ ਪ੍ਰਵਾਨ, ਫਿਰ ਜ਼ਿੰਦਗੀ, ਫਿਰ ਜੀਵਨ ਸਿੱਖੀ ਵਾਲਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ, ਮਾਫ਼ ਕਰਿਓ ਗੱਲ ਕਹਿਣ ਲੱਗਾ, ਜੀਵਨ ਕੀ ਛੱਡ ਆਸ। ਅਸੀਂ ਜਦੋਂ ਗੁਰੂ ਅੱਗੇ ਅਰਦਾਸ ਕਰਨੇ, ਲੰਮੀਆਂ ਉਮਰਾਂ ਦੀ ਅਰਦਾਸ ਕਰਦੇ ਹਾਂ, ਉਹ ਕਹਿੰਦਾ ਜੀਵਨ ਕੀ ਛੱਡ ਆਸ, ਲੰਮੀ ਜ਼ਿੰਦਗੀ ਜੀਣ ਦੀ ਆਸ ਰੱਖੀ, ਘਰੇ ਹੀ ਰਹਿ, ਮੇਰੇ ਕੋਲ ਆਉਣੇ, ਪਹਿਲਾਂ ਮਰਨ ਕਬੂਲ, ਮਰਨਾ ਪ੍ਰਵਾਨ ਕਰ, ਇੱਥੇ ਰੱਖ ਜਿੰਦ ਤਲੀ ਦੇ ਉੱਤੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ, ਕਾਣ ਨਾ ਕੀਜੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ ਹੋ ਹੋ ਸਭਨਾ ਕੀ ਰੇਣਕਾ ਪੈਰੀ ਪੈ ਪੈ ਖਾਕ ਹੋਏ। ਭਾਈ ਗੁਰਦਾਸ ਕਹਿੰਦੇ ਕੀਰਤਨ ਸੋਲੇ ਚ ਕੀ ਪੜ੍ਹਦੇ ਹੋ ਅਖੀਰ ਚ, ਉਸੇ ਵਿਸ਼ੇ ਚ ਰਹਿਣਾ ਮੈਂ ਆਪਣੇ ਚ, ਗੱਲ ਸ਼ਹੀਦਾਂ ਦੀ ਕਰਨੀ ਹੈ। ਭਾਈ ਗੁਰਦਾਸ ਕਹਿੰਦੇ ਪੈਰੀ ਪੈ ਪੈ ਖਾਕ ਹੋਏ, ਚਰਨ ਧੋਏ ਚਰਨ ਉਦਕ ਝੋਲਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ। ਧੂੜੀ ਬਣ ਜਾ ਸਾਰਿਆਂ ਦੀ, ਰੋਜ਼ ਸੋਹਿਲਾ ਸਾਹਿਬ ਦੀ ਬਾਣੀ ਚ ਪੜ੍ਹਦੇ ਹੋ, ਹੇ ਮੇਰੇ ਅੰਦਰ ਦੀ ਜਾਣਨ ਵਾਲਿਆ ਮੇਰੇ ਵਾਹਿਗੁਰੂ, ਹੇ ਸਾਰਿਆਂ ਵਿੱਚ ਵਿਆਪਕ ਮੇਰੇ ਵਾਹਿਗੁਰੂ, ਅੰਤਰਜਾਮੀ ਅੰਦਰ ਦੀ ਜਾਣਨ ਵਾਲਿਆ, ਪੁਰਖ ਸਾਰਿਆਂ ਵਿੱਚ ਵਿਆਪਕ ਮੇਰੇ ਵਾਹਿਗੁਰੂ, ਵਿਧਾਤੇ ਸਭਨਾ ਦੇ ਮੱਥੇ ਦੇ ਲੇਖ ਲਿਖਣ ਵਾਲਿਆ, ਮੇਰੇ ਦਿਲ ਦੀ ਇੱਕ ਸ਼ਰਧਾ ਪੂਰੀ ਕਰ, ਮੇਰੇ ਦਿਲ ਦੀ ਇੱਕ ਖਾਹਿਸ਼ ਪੂਰੀ ਕਰ, ਤਮੰਨਾ ਸ਼ਰਧਾ ਮਨ ਕੀ ਪੂਰੇ। ਪੜ੍ਹਦੇ ਹੋ ਨਾ ਰੋਜ਼, ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ, ਮੇਰੇ ਮਨ ਦੀ ਇੱਕ ਸ਼ਰਧਾ ਪੂਰੀ ਕਰ। ਵੇਖੋ ਸੱਜਣੋ, ਸ਼ਰਧਾ ਲੈ ਕੇ ਆਪਾਂ ਵੀ ਆਉਂਦੇ ਹਾਂ, ਸਾਡੀਆਂ ਵੀ ਬੜੀ ਤਰ੍ਹਾਂ ਦੀਆਂ ਸ਼ਰਧਾ ਮੰਗਦੇ ਹਾਂ, ਝੋਲੀ ਅੱਡਨੇ ਹਾਂ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉਹ ਸੱਜਣਾ, ਜਦੋਂ ਰਾਤ ਨੂੰ ਸੌਣ ਲੱਗਿਆ ਸੋਹਲੇ ਦਾ ਪਾਠ ਕਰੇ ਕੀਰਤਨ ਸੋਹਲੇ ਦਾ, ਆਹ ਚੀਜ਼ ਮੰਗ ਕੇ ਫਿਰ ਸੌਣਾ ਰੋਜ਼, ਆਹ ਚੀਜ਼ ਰੋਜ਼ ਮੰਗਿਆ ਕਰ, ਫਿਰ ਆਰਾਮ ਕਰਨਾ ਤੂੰ। ਅੰਤਰਜਾਮੀ ਪੁਰਖ ਵਿਧਾਤੇ ਅੰਦਰ ਦੀ ਜਾਣਨ ਵਾਲਿਆ, ਪੁਰਖ ਸਾਰਿਆਂ 'ਚ ਵਿਆਪਕ ਮੇਰੇ ਵਾਹਿਗੁਰੂ, ਵਿਧਾਤੇ ਮੇਰੇ ਲੇਖ ਕਿਸਮਤ ਲਿਖਣ ਵਾਲਿਆ, ਸ਼ਰਧਾ ਮਨ ਕੀ ਪੂਰੇ ਕਰ, ਮੇਰੀ ਸ਼ਰਧਾ ਪੂਰੀ ਕਿਹੜੀ, ਇੱਕ ਮੈਂ ਸੁੱਖ ਮੰਗਦਾ ਤੇਰੇ ਕੋਲ ਨਾਨਕ ਦਾਸ, ਇਹ ਸੁੱਖ ਮੰਗ ਹੈ। ਜਿੱਥੇ ਇਹ ਸ਼ਬਦ ਲੱਗ ਗਿਆ ਨਾ, ਇਹ ਨਾਨਕ ਦਾਸ, ਇਹਨੂੰ ਇੱਦਾਂ ਪੜਿਓ ਵਿਚਾਰ ਕੇ, ਨਾਨਕ ਦਾਸ ਇਹ ਸੁੱਖ ਮੰਗ ਹੈ, ਇਹ ਮੈਂ ਇਹੋ ਹੀ ਤੇਰੇ ਕੋਲ ਮੰਗਦਾ ਵਾਂ, ਹੋਰ ਨਹੀਂ ਮੈਨੂੰ ਚਾਹੀਦਾ ਕੋਈ। ਜਿੱਥੇ ਇਹ ਬਚਨ ਆ ਜਾਏ ਨਾ, ਇਹ ਸੁੱਖ ਮੰਗ ਹੈ, ਇਹੋ ਹੀ ਮੰਗਦਾ ਮੈਂ ਤੇਰੇ ਤੋਂ, ਮੈਨੂੰ ਆਹ ਸੁੱਖ ਦੇ ਦੇ, ਇਹਦੇ ਮਤਲਬ ਹੋਰ ਨਹੀਂ ਮੰਗਦਾ ਨਾ ਕੁਝ ਵੀ, ਇਹ ਸੁੱਖ ਜਿੱਥੇ ਇਹ ਸ਼ਬਦ ਵੀ ਮੈਂ ਇਹੋ ਹੀ ਚੀਜ਼ ਤੇਰੇ ਤੋਂ ਮੰਗਦਾ, ਜਿੱਥੇ ਇਹੋ ਸ਼ਬਦ ਲੱਗਦੇ ਨਾ, ਜਾਂ ਇਹ ਹੀ ਚੀਜ਼ ਮੈਂ ਤੇਰੇ ਤੋਂ ਮੰਗਦਾ, ਜਦੋਂ ਇਹ ਸ਼ਬਦ ਲੱਗ ਜਾਵੇ ਨਾ, ਇਹਦਾ ਮਤਲਬ ਵੀ ਹੋਰ ਕੋਈ ਤਮੰਨਾ ਨਹੀਂ ਹੈਗੀ। ਉਹ ਕਿਹੜੀ ਐਡੀ ਵੱਡੀ ਚੀਜ਼ ਆ ਬਈ, ਜੇ ਉਹ ਮਿਲ ਜਾਵੇ ਤਾਂ ਸਭ ਕੁਝ ਮਿਲ ਗਿਆ। ਹਾਂ ਮਹਾਰਾਜ ਕਹਿੰਦੇ ਨਾਨਕ ਦਾਸ ਇਹ ਸੁੱਖ ਮੰਗ ਹੈ, ਮੋਕੋ ਕਰ ਸੰਤਨ ਕੀ ਧੂਰੇ। ਇਹ ਨਹੀਂ ਕਿ ਮੈਨੂੰ ਸੰਤ ਜਨਾਂ ਜੀ ਜਾਂ ਰੱਬ ਦੇ ਪਿਆਰਿਆਂ ਦੀ ਧੂੜੀ ਬਖਸ਼, ਨਹੀਂ, ਮੋਕੋ ਕਰ ਮੈਨੂੰ ਕਰ ਦੇ, ਮੈਨੂੰ ਬਣਾ ਦੇ ਕੀ ਸੰਤਨ ਕੀ। ਆਖੋ ਸਤਨਾਮ ਸ਼੍ਰੀ, ਆਖੋ ਸਤਨਾਮ ਸ਼੍ਰੀ। ਕਰ ਸੰਤਨ ਕੀ ਧੂਰੇ, ਆਪਣੇ ਪਿਆਰਿਆਂ ਦੇ ਪੈਰਾਂ ਦੀ ਖਾਕ ਕਰਦੇ ਮੈਨੂੰ, ਉਹਨਾਂ ਦੇ ਚਰਨਾਂ ਦੀ ਧੂੜੀ ਬਣ ਕੇ ਰਵਾਂ। ਭਾਈ ਗੁਰਦਾਸ ਜੀ ਨੂੰ ਪੁੱਛਣਾ ਜੀ, ਹੋਰ ਗੁਰਸਿੱਖਾਂ ਦੀ ਕਿੰਨੀ ਕੁ ਮੈਂ ਸੇਵਾ ਕਰਾਂ। ਭਾਈ ਗੁਰਦਾਸ ਕਹਿੰਦੇ ਮੇਰਾ ਚਿੱਤ ਕਰਦਾ ਜੇ ਸੱਜਣੋ, ਮੇਰੇ ਸਰੀਰ ਦੀ ਖੱਲ ਲਾ ਲਓ, ਖੱਲ ਚਮੜੀ ਗੁਰਸਿੱਖਾਂ ਦੇ ਪੈਰਾਂ 'ਚ ਜੋੜੇ ਬਣਾ ਕੇ ਪਾ ਦਿਓ, ਇਹਦੇ ਤੁਹਾਡੇ ਚਰਨਾਂ 'ਚ ਹੀ ਰਵਾਂ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੈ ਸਾਧ ਰੇਣ ਵਡਭਾਗ, ਜਿਨ੍ਹਾਂ ਦੇ ਚਰਨ ਕਮਲ ਚਿੱਤ ਭਵਰ ਕਰ। ਭੌਰਾ ਬਣਾ ਲਾ ਆਪਣੇ ਚਿੱਤ ਨੂੰ। ਭਾਈ ਗੁਰਦਾਸ ਕਹਿੰਦੇ ਗੁਰੂ ਦਿਆਂ ਚਰਨਾਂ ਨੂੰ ਕਮਲ ਦਾ ਫੁੱਲ ਬਣਾ ਕੇ ਫਿਰ ਪਿਆਰ ਕਰ, ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ। ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦੇ ਚਾਤਰਿਕ ਮੌਲਾ। ਬਾਤ ਉਹਨਾਂ ਦੀ ਜਿਨ੍ਹਾਂ ਨੇ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਜਿਨ੍ਹਾਂ ਨੇ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਪੈਦਾ ਕੀਤਾ ਅੰਦਰ ਸ਼ੌਕ, ਆ ਜਿਨ੍ਹਾਂ ਨੇ ਖੇਡੀ ਨਾ ਅੱਜ ਦੇ ਦਿਨ ਖੇਡ, ਸੋਚਿਓ ਕਦੇ। ਕਈਆਂ ਵਿਦਵਾਨਾਂ ਨੇ ਤਕਰੀਬਨ 35,000 ਸਿੰਘ ਸਿੰਘਣੀਆਂ ਬੱਚੇ ਅੱਜ ਦੇ ਦਿਨ ਸ਼ਹੀਦ ਹੋਏ ਲਿਖੇ ਆ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਗ੍ਰੰਥ ਲਿਖਿਆ ਪ੍ਰਾਚੀਨ ਪੰਥ ਪ੍ਰਕਾਸ਼। ਦੋ ਪੰਥ ਪ੍ਰਕਾਸ਼ ਨੇ, ਇੱਕ ਨਵੀਨ ਪੰਥ ਪ੍ਰਕਾਸ਼, ਇੱਕ ਪ੍ਰਾਚੀਨ ਪੰਥ ਪ੍ਰਕਾਸ਼। ਜਿਹੜਾ ਨਵੀਨ ਪੰਥ ਪ੍ਰਕਾਸ਼ ਹੈ, ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ, ਥੋੜ੍ਹੇ ਵਾਧੇ ਕਰਕੇ ਲਿਖਿਆ ਉਹਨੇ ਉਹਦੇ 'ਚ। ਇੱਕ ਵਾ ਪ੍ਰਾਚੀਨ ਪੰਥ ਪ੍ਰਕਾਸ਼, ਪਹਿਲਾਂ ਦਾ ਲਿਖਿਆ ਹੋਇਆ, ਇਹ ਰਤਨ ਸਿੰਘ ਭੰਗੂ ਨੇ ਲਿਖਿਆ ਸੀ। ਇਹ ਸਰਦਾਰ ਰਤਨ ਸਿੰਘ ਭੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ। ਇਹੋ ਹੀ ਭਾਈ ਮਹਿਤਾਬ ਸਿੰਘ ਜਿਹਨੇ ਭਾਈ ਸੁੱਖਾ ਸਿੰਘ ਨਾਲ ਮਿਲ ਕੇ ਮੱਸੇ ਰੰਗੜ ਦਾ ਸਿਰ ਲਾਇਆ ਸੀ। ਭਾਈ ਮਹਿਤਾਬ ਸਿੰਘ ਦਾ ਪੁੱਤਰ ਸੀ ਭਾਈ ਰਾਏ ਸਿੰਘ। ਭਾਈ ਰਾਏ ਸਿੰਘ ਦਾ ਅੱਗਿਓਂ ਪੁੱਤਰ ਆ ਰਤਨ ਸਿੰਘ ਭੰਗੂ। ਉਹਨੇ ਇਹ ਗ੍ਰੰਥ ਲਿਖਿਆ। ਕਹਿੰਦਾ ਵਿਦਵਾਨਾਂ ਨੇ ਕਿਸੇ ਨੇ ਲਿਖਿਆ ਵੀ ਅੱਧੀ ਕੌਮ ਸ਼ਹੀਦ ਹੋ ਗਈ, ਉਹ ਇਹ ਲਿਖਦਾ। ਕਹਿੰਦਾ ਕਈਆਂ ਨੇ 50,000 35,000 ਸਿੰਘ ਸ਼ਹੀਦ ਹੋਇਆ ਲਿਖਿਆ, ਪਰ ਉਹਨੇ ਇੱਕ ਗੱਲ ਪਤਾ ਕੀ ਲਿਖੀ ਜੀ ਅਖੀਰ 'ਚ ਜਾ ਕੇ, ਕਹਿੰਦਾ ਪਿਤਾ ਹਮਾਰੇ 30 ਬਿਤਾਏ, ਪਿਤਾ ਹਮਾਰੇ। ਕਹਿੰਦਾ ਜਿਹੜਾ ਮੇਰਾ ਪਿਤਾ ਸੀ ਨਾ ਭਾਈ ਰਾਏ ਸਿੰਘ, ਕਹਿੰਦਾ ਉਹਨੇ ਮੈਨੂੰ ਦੱਸਿਆ ਕਿ ਤਕਰੀਬਨ 30,000 ਸਿੰਘ ਨਾਲ। ਭਾਈ ਰਤਨ ਸਿੰਘ ਭੰਗੂ ਇਹ ਵੀ ਲਿਖਦਾ, ਕਹਿੰਦਾ ਉਸ ਮੈਦਾਨ ਦੇ ਵਿੱਚ ਕੁਝ ਸਮੇਂ ਲਈ ਜੂਝਣ ਵਾਸਤੇ, ਕਹਿੰਦਾ ਉਹਦੇ ਵਿੱਚ ਮੇਰਾ ਚਾਚਾ ਵੀ ਸ਼ਾਮਿਲ ਸੀ। ਕਦੇ ਪੜ੍ਹ ਕੇ ਵੇਖਿਓ ਇਤਿਹਾਸ ਦੇ ਪੰਨੇ, ਮੈਂ ਆਪਣੇ ਸਮੇਂ 'ਚ ਰਹਿਣਾ, ਪਰ ਸੁਣਿਓ ਬਚਨ। ਜਦੋਂ ਪਿਤਾ ਦੀ ਗੱਲ ਕਰਦਾ ਕਹਿੰਦਾ ਪਿਤਾ ਹਮਾਰੇ 30 ਬਿਤਾਏ, 30,000 ਦੇ ਕਰੀਬ ਸਿੰਘ ਸਿੰਘਣੀਆਂ ਬੱਚਿਆਂ ਨੇ ਸ਼ਹਾਦਤ ਦਾ ਜਾਮ ਪੀਤਾ। ਪਰ ਸੱਜਣੋ ਨੁਕਤੇ ਦੀ ਗੱਲ ਜਿਹੜੀ ਕਰਨੀ ਆ, ਇਹਨੂੰ ਘੱਲੂਘਾਰਾ ਕਿਉਂ ਕਿਹਾ ਜਾਂਦਾ? ਘੱਲੂਘਾਰਾ ਕੀ ਅਰਥ ਹੈ ਇਹਦਾ? ਘੱਲੂਘਾਰੇ ਦਾ ਤਿੰਨ ਘੱਲੂਘਾਰੇ ਹੋਏ ਆ ਸਿੱਖ ਕੌਮ ਦੇ ਵਿੱਚ, ਤਿੰਨ ਘੱਲੂਘਾਰੇ। ਇੱਕ ਸੰਨ 1746 ਦੇ ਵਿੱਚ ਹੋਇਆ, ਇਹ ਲਖਪਤ ਰਾਏ ਨੇ ਕੀਤਾ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਾਨੂੰਵਾਨ ਦੇ ਸ਼ੰਭ ਵਿੱਚ ਇੱਕ ਦਿਨ ਦੇ ਵਿੱਚ 10,000 ਦੇ ਕਰੀਬ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਲਾਲਾਂ ਨੇ, ਸਿੰਘ ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀਤਾ। ਕਾਨੂੰਵਾਨ ਦੇ ਸ਼ੰਭ 'ਚ 1746 'ਚ ਛੋਟਾ ਘੱਲੂਘਾਰਾ। ਆ ਫਰਵਰੀ ਦਾ ਜਿਹੜਾ ਪਹਿਲਾ ਹਫ਼ਤਾ ਹੈ, ਇਹਦੇ ਵਿੱਚ ਸੰਨ 1762 'ਚ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਕੋਪਰੀੜ ਦੇ ਮੈਦਾਨ 'ਚ। ਇਹਨੂੰ ਕਿਹਾ ਜਾਂਦਾ ਵੱਡਾ ਘੱਲੂਘਾਰਾ। ਜਿਹੜਾ ਸੰਨ 1984 ਦੇ ਵਿੱਚ ਪੰਜਾਬ 'ਚ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਢਹਿਆ, ਹਰਿਮੰਦਰ ਸਾਹਿਬ ਦੇ ਉੱਤੇ 500 ਤੋਂ ਵੱਧ ਗੋਲੀਆਂ ਵੱਜੀਆਂ, ਅਨੇਕਾਂ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਪੰਜਾਬ ਦੇ ਤਕਰੀਬਨ 38 ਗੁਰਦੁਆਰਿਆਂ ਦੇ ਉੱਤੇ ਅਟੈਕ ਕੀਤਾ ਗਿਆ, ਇਹਨੂੰ ਘੱਲੂਘਾਰੇ ਦਾ ਨਾਂ ਦਿੱਤਾ ਗਿਆ, ਘੱਲੂਘਾਰਾ। 1984 ਦਾ ਘੱਲੂਘਾਰਾ ਕੀ ਅਰਥ ਹੈ? ਘੱਲੂਘਾਰਾ ਕਿਉਂ ਕਹਿੰਦੇ? ਬੜੇ ਬੜੇ ਸਿੰਘ ਹੋਰ ਵੀ ਸ਼ਹੀਦ ਹੋਏ, ਬੜੀਆਂ ਥਾਵਾਂ 'ਤੇ ਵੱਡੀਆਂ ਵੱਡੀਆਂ ਜੰਗਾਂ ਹੋਈਆਂ, ਯੁੱਧ ਹੋਏ, ਉੱਥੇ ਵੀ ਬਹੁਤ ਸਿੰਘ ਸ਼ਹੀਦ ਹੋਏ ਆ, ਪਰ ਉਹਨਾਂ ਨੂੰ ਘੱਲੂਘਾਰਾ ਕਿਉਂ ਨਹੀਂ ਆਖਿਆ? ਇਹ ਘੱਲੂਘਾਰੇ ਦਾ ਕੀ ਅਰਥ ਆ? ਧਿਆਨ ਨਾਲ ਸੁਣਿਓ ਗੱਲ। ਸਿੱਖ ਕੌਮ ਦੇ ਉੱਤੇ, ਖਾਲਸਾ ਪੰਥ ਉੱਪਰ ਕੋਈ ਵੀ ਹਮਲਾ, ਭਾਵੇਂ ਮੁਗਲ ਹਾਕਮਾਂ ਵੱਲੋਂ ਕੀਤਾ ਗਿਆ, ਦੇਸ਼ ਤੋਂ ਬਾਹਰ ਦੇ ਅਬਦਾਲੀ ਵਰਗਿਆਂ ਵੱਲੋਂ ਕੀਤਾ ਗਿਆ, ਭਾਵੇਂ ਉਹ ਹਮਲਾ ਲਾਹੌਰ ਤੋਂ ਆਇਆ ਹੋਵੇ, ਅਫਗਾਨ ਵਾਲੇ ਪਾਸਿਓਂ ਆਇਆ ਹੋਵੇ, ਜਾਂ ਆਪਣੇ ਦੇਸ਼ ਵਿੱਚੋਂ 1984 'ਚ ਆਇਆ ਹੋਵੇ, ਸਿੱਖ ਪੰਥ ਦੇ ਉੱਤੇ, ਖਾਲਸਾ ਪੰਥ 'ਤੇ, ਸਿੱਖ ਕੌਮ 'ਤੇ ਕੋਈ ਵੀ ਹਮਲਾ ਇਸ ਸੋਚ ਦੇ ਨਾਲ, ਹਮਲਾ ਕਰਨ ਵਾਲਾ ਬੰਦਾ, ਜਿਹੜਾ ਧਿਆਨ ਰੱਖਣਾ, ਹਮਲੇ ਕਰਨ ਵਾਲੇ ਬੰਦੇ ਨੇ ਇਸ ਸੋਚ ਦੇ ਨਾਲ, ਖਾਲਸਾ ਪੰਥ ਸਿੱਖ ਕੌਮ 'ਤੇ ਇਸ ਸੋਚ ਨਾਲ ਅਟੈਕ ਕੀਤਾ ਵਾ ਕਿ ਇਸ ਧਰਤੀ ਤੋਂ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ, ਜਾਂ ਤਾਂ ਇਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਏ ਇੱਥੋਂ ਧਰਤੀ ਤੋਂ, ਅਤੇ ਜਾਂ ਫਿਰ ਇਹ ਜਿਹੜੀ ਕੌਮ ਆ ਸਿੱਖ ਆ, ਇਸ ਸਾਡੇ ਕੀਤੇ ਹੋਏ ਇਸ ਅਟੈਕ ਹਮਲੇ ਨੂੰ ਇਹ ਪੁਸ਼ਤਾਂ ਤੱਕ ਯਾਦ ਰੱਖਣ, ਕਦੇ ਜ਼ਿੰਦਗੀ 'ਚ ਭੁੱਲ ਨਾ ਸਕਣ, ਔਰ ਏਡਾ ਵੱਡਾ ਹਮਲਾ ਹੋਵੇ ਕਿ ਮੁੜ ਕੇ ਸਦੀਆਂ ਤੱਕ ਇਹ ਜਿਹੜੇ ਲੋਕ ਆ ਉੱਚੀ ਗਰਦਨ ਕਰਕੇ ਸਿਰ ਚੁੱਕ ਕੇ ਤੁਰ ਨਾ ਸਕਣ। ਇਸ ਸੋਚ ਨਾਲ ਜਿਹੜਾ ਹਮਲਾ ਕੀਤਾ ਗਿਆ ਉਹਨੂੰ ਕੀ ਕਿਹਾ ਜਾਂਦਾ ਵਾ? ਘੱਲੂਘਾਰਾ। ਲਖਪਤ ਰਾਏ ਵੀ ਇਹ ਗੱਲ ਕਹਿੰਦਾ ਸੀ। ਲਖਪਤ ਰਾਏ ਨੇ ਵੀ ਜਿਹੜਾ ਹਮਲਾ ਕੀਤਾ ਉਹਦੀ ਸੋਚ ਇਹ ਸੀ ਕਿ ਮੈਂ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਆ। ਜਿਹੜਾ ਸੰਨ 1762 'ਚ ਅੱਜ ਜਿਹੜਾ ਤੁਸੀਂ ਮਨਾ ਰਹੇ ਹੋ, ਜਿਹੜਾ ਇਹ ਘੱਲੂਘਾਰਾ ਹੋਇਆ ਕੋਪਰੀੜ ਦੇ ਮੈਦਾਨ 'ਚ, ਅਹਿਮਦ ਸ਼ਾਹ ਅਬਦਾਲੀ ਨੇ ਵੀ ਇਹ ਹਮਲਾ ਇਸ ਸੋਚ ਨਾਲ ਕੀਤਾ ਕਿ ਇਸ ਧਰਤੀ ਤੋਂ ਇਹਨਾਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਆ। ਤੁਸੀਂ ਚੇਤੇ ਰੱਖਿਓ ਸੱਜਣੋ, 1984 'ਚ ਜਿਹੜਾ ਘੱਲੂਘਾਰਾ ਹੋਇਆ ਜੂਨ 'ਚ, ਜੇ ਇਕੱਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੀ ਗੱਲ ਆ, ਭਾਈ ਅਮਰੀਕ ਸਿੰਘ ਹੋਰਾਂ ਦੀ ਗੱਲ, ਉਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਂ ਹਰਿਮੰਦਰ ਸਾਹਿਬ ਉਸ ਹਦੂਦ ਦੇ ਅੰਦਰ ਸਨ। ਸੋਚ ਕੇ ਵੇਖਿਓ ਇੱਕ ਗੱਲ, ਜੇ ਕੇਵਲ ਲੜਾਈ ਉਹਨਾਂ ਨਾਲ ਹੀ ਆ ਤੇ ਉਹ ਤੇ ਹਰਿਮੰਦਰ ਸਾਹਿਬ ਦੇ ਅੰਦਰ ਜਾਂ ਅਕਾਲ ਤਖ਼ਤ ਸਾਹਿਬ 'ਤੇ ਹੀ ਆ ਨਾ, ਉਹ ਤੇ ਬਾਕੀ ਪੰਜਾਬ ਦੇ 38 ਗੁਰਦੁਆਰੇ ਜਿਹੜੇ ਉੱਥੇ ਕੌਣ ਸੀਗਾ? ਹੋਇਆ ਅਟੈਕ, ਪੰਜਾਬ ਦੇ 38 ਗੁਰਦੁਆਰਿਆਂ 'ਤੇ ਅਟੈਕ ਹੋਇਆ ਪੰਜਾਬ 'ਚ, ਕਿਉਂ, ਕੀ ਸੋਚ ਕੰਮ ਕਰਦੀ ਉਹਦੇ ਪਿੱਛੇ, ਵਿਚਾਰ ਕੇ ਵੇਖਿਓ। ਇਹ ਤਾਂ ਆਪਾਂ ਹੰਢਾਇਆ ਹੋਇਆ ਸੰਤਾਪ ਆ, ਇਹ ਸੁਣੀਆਂ ਗੱਲਾਂ ਨਹੀਂ ਕਰ ਰਿਹਾ ਮੈਂ। ਤੁਸੀਂ ਸਾਰੇ ਗੁਰੂ ਕੇ ਸਿੱਖ ਬੈਠੇ ਹੋ, ਸਾਰੀ ਦੁਨੀਆਂ 'ਚ ਮੀਡੀਏ ਰਾਹੀਂ ਸੰਗਤਾਂ ਸਰਵਣ ਕਰਦੀਆਂ ਹੋਣਗੀਆਂ, ਇਹ ਤਾਂ ਆਪਾਂ ਵੇਖਿਆ, ਪਤਾ ਆਪਾਂ ਕਿ ਕਿਹੜੇ ਕਿਹੜੇ ਗੁਰਦੁਆਰਿਆਂ 'ਚੋਂ ਕਿੰਨੇ ਕਿੰਨੇ ਟਰੱਕ ਭਰ ਕੇ ਲਾਸ਼ਾਂ ਦੇ ਕੱਢੇ ਗਏ ਆ। ਜੇ ਕੇਵਲ ਸੰਤ ਜਰਨੈਲ ਸਿੰਘ ਜਾਂ ਬਾਕੀਆਂ ਦੀ ਗੱਲ ਆ, ਉਹ ਹਰਿਮੰਦਰ ਸਾਹਿਬ ਆ, ਅਕਾਲ ਤਖ਼ਤ ਸਾਹਿਬ 'ਤੇ ਆਓ। ਇਹਦਾ ਭਾਵ ਇਸ ਢੰਗ ਨਾਲ ਸਿੱਖ ਕੌਮ ਸਾਰੇ ਪੰਜਾਬ ਦੇ ਵਿੱਚ ਕਰਫਿਊ ਲੱਗਾ, ਕਿਤੇ ਕੋਈ ਪ੍ਰਾਣੀ ਕੋਈ ਬੰਦਾ ਸਾਈਕਲ ਲੈ ਕੇ ਰੋਡ 'ਤੇ ਨਹੀਂ ਚੜ੍ਹ ਸਕਦਾ, ਵੇਖਿਆ ਆਪਾਂ। ਮਤਲਬ ਇਹ ਇਕੱਲਾ ਹਰਿਮੰਦਰ ਸਾਹਿਬ ਅਕਾਲ ਤਖ਼ਤ ਦੀ ਗੱਲ ਨਹੀਂ, ਇਹ ਸਾਰੇ ਦੀ ਸਾਰੀ ਭਾਵਨਾ ਇਹਦੇ ਪਿੱਛੇ ਕੰਮ ਕਰਦੀ ਆ ਕਿ ਇਹ ਜਿਹੜੀ ਸਿੱਖ ਕੌਮ ਹੈ ਇਹਨਾਂ ਨੂੰ ਬੜੇ ਲੰਮੇ ਸਮੇਂ ਵਾਸਤੇ ਇੱਕ ਸਬਕ ਸਿਖਾ ਦੇਣਾ ਹੀ ਅੱਜ, ਇਹ ਸੋਚ ਕੰਮ ਕਰਦੀ ਇਹਦੇ ਪਿੱਛੇ। ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਚਕਰਾਤੇ ਹਿਮਾਚਲ 'ਚ, ਕਿੰਨਾ ਚਿਰ ਪਹਿਲਾਂ ਟ੍ਰੇਨਿੰਗ ਦਿੱਤੀ ਗਈ ਆ ਫੌਜੀਆਂ ਨੂੰ, ਉੱਥੇ ਸਾਰਾ ਹਰਿਮੰਦਰ ਸਾਹਿਬ ਦਾ ਮਾਡਲ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਆ, ਉਹਦੀ ਬਕਾਇਦਾ ਕਿੱਥੇ ਕਿੱਥੇ ਕੀ ਆ, ਕਿੱਥੇ ਕਿੱਥੇ ਕੀ ਆ। ਪਰ ਮੇਰੀ ਬਾਤ ਸੁਣਿਓ, ਮੈਂ ਅੱਜ ਵੱਡੇ ਘੱਲੂਘਾਰੇ ਦੀ ਗੱਲ ਕਰਨੀ। ਸੰਨ 1746 'ਚ ਵੀ ਘੱਲੂਘਾਰਾ ਹੋਇਆ। ਇਹ ਉਹ ਕੌਮ ਆ ਸੱਜਣੋ ਜਿਹੜੇ ਇੱਕ ਇੱਕ ਦਿਨ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਹ ਸ਼ਹਾਦਤਾਂ ਦੇ ਜਾਮ ਪੀਂਦੇ ਰਹੇ ਆ। ਪਰ ਇਹ ਗੱਲ ਆਖਾਂ, ਆਹ ਬਚਨ ਬੜਾ ਪਿਆਰਾ ਲਿਖਿਆ ਜੀ ਇੱਕ ਵਿਦਵਾਨ ਨੇ, ਸਾਰਾ ਜ਼ਿਕਰ ਕਰਨਾ ਤਾਂ ਔਖੀ ਬਾਤ ਆ। ਜਦੋਂ ਅਹਿਮਦ ਸ਼ਾਹ ਅਬਦਾਲੀ ਇਹਨਾਂ ਹਜ਼ਾਰਾਂ ਸਿੰਘ ਸਿੰਘਣੀਆਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ, ਸ਼ਹਾਦਤ ਦੇ ਜਾਮ ਪੀ ਜਾਂਦੇ ਆ, ਸ਼ਾਮਾਂ ਪੈ ਜਾਂਦੀਆਂ, ਉਸ ਵਕਤ ਸ਼ਾਮ ਪੈ ਜਾਂਦੀ, ਕੁੱਪ ਰੀੜ ਦਾ ਮੈਦਾਨ ਹੈ, ਆਲੇ ਦੁਆਲੇ ਚੁੱਪ ਛਾਈ ਹੋਈ ਆ, ਲਾਸ਼ਾਂ ਦੇ ਢੇਰ ਲੱਗੇ ਆ, 30-35 ਹਜ਼ਾਰ ਸਿੰਘ ਸਿੰਘਣੀਆਂ ਬੱਚੇ ਲਾਸ਼ਾਂ ਦੇ ਢੇਰ ਲੱਗੇ ਆਉਣ ਆਲੇ ਦੁਆਲੇ, ਲਹੂ ਦੀ ਨਦੀ ਵਗਦੀ ਹੋਊਗੀ ਉੱਥੇ, ਸੋਚੋ ਕਦੇ। ਸ਼ਾਮ ਹੋਈ, ਅਹਿਮਦ ਸ਼ਾਹ ਅਬਦਾਲੀ ਉੱਚੀ ਆਵਾਜ਼ ਵਿੱਚ ਆਪਣੇ ਸਿਪਾਹੀਆਂ ਨੂੰ ਪਤਾ ਕੀ ਕਹਿੰਦਾ, ਅੱਜ ਇਸ ਧਰਤੀ ਤੋਂ ਸਿੱਖ ਕੌਮ ਦਾ, ਅੱਜ ਇਸ ਧਰਤੀ ਤੋਂ ਖਾਲਸੇ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ, ਮੁੱਕ ਗਏ ਅੱਜ ਸਾਰੇ, ਕੋਈ ਨਹੀਂ ਰਹਿ ਗਿਆ ਇੱਥੇ ਆਲੇ ਦੁਆਲੇ। ਇਹ ਗੱਲ ਉਹਨੇ ਆਖੀ ਅਹਿਮਦ ਸ਼ਾਹ ਅਬਦਾਲੀ ਨੇ, ਇਹ ਗੱਲ ਕਹਿ ਕੇ ਸ਼ਾਮ ਵੇਲੇ ਦੀ ਨਮਾਜ਼ ਅਦਾ ਕਰਨ ਲੱਗ ਪਿਆ, ਗੋਡੇ ਟੇਕ ਲਏ ਉਹਨੇ ਅਹਿਮਦ ਸ਼ਾਹ ਅਬਦਾਲੀ ਨੇ, ਇਹ ਗੱਲ ਕਹਿ ਦਿੱਤੀ ਵੀ ਸਿੱਖ ਮੁੱਕ ਗਏ, ਖਤਮ ਹੋ ਗਏ ਇਸ ਧਰਤੀ ਤੋਂ ਸਿੱਖ। ਬੜੇ ਚਿਰ ਦਾ ਮੈਂ ਇਹਨਾਂ ਦੇ ਮਗਰ ਲੱਗਾ ਸਾਂ, ਅੱਜ ਇਹਨਾਂ ਦਾ ਨਾਮੋ ਨਿਸ਼ਾਨ ਮਿਟਿਆ ਇਸ ਧਰਤੀ ਤੋਂ। ਇਹ ਗੱਲ ਕਹਿ ਕੇ ਗੋਡੇ ਟੇਕ ਕੇ ਆਪਣੇ ਸਿਪਾਹੀਆਂ ਨੂੰ ਕਿਹਾ ਉਹਨੇ, ਆਲੇ ਦੁਆਲੇ ਫੌਜਾਂ ਉਹਦੀਆਂ ਖੜੀਆਂ ਕੋਈ ਬੈਠੀਆਂ, ਗੋਡੇ ਟੇਕ ਕੇ ਜਦੋਂ ਨਮਾਜ਼ ਅਦਾ ਕੀਤੀ ਉਹਨੇ, ਜਦੋਂ ਨਮਾਜ਼ ਅਦਾ ਕਰਕੇ ਗੋਡੇ ਚੁੱਕੇ ਉਹਨੇ, ਉੱਠਿਆ ਨਾ ਜਦੋਂ ਧਰਤੀ ਤੋਂ ਉੱਠਿਆ ਅਹਿਮਦ ਸ਼ਾਹ ਅਬਦਾਲੀ, ਬਿਲਕੁਲ ਉਹਦੇ ਸਾਹਮਣੇ ਇੱਕ ਤਿਆਰ ਬਰ ਤਿਆਰ ਸਿੰਘ, ਪੂਰਾ ਬਾਣਾ ਪਾਇਆ ਉਹਨੇ ਖਾਲਸੇ ਦਾ, ਅੰਮ੍ਰਿਤਧਾਰੀ ਤੇਗਾਂ ਸਜਾਈਆਂ ਉਹਨੇ, ਤਿਆਰ ਬਰ ਤਿਆਰ ਸਿੰਘ ਸਾਹਮਣੇ ਉਹ ਘੋੜਾ ਭਜਾਈ ਆਉਂਦਾ। ਅਹਿਮਦ ਸ਼ਾਹ ਅਬਦਾਲੀ ਦੇ ਨੇੜੇ ਆ ਕੇ ਉਹਨੇ ਘੋੜੇ ਦੀਆਂ ਵਾਗਾਂ ਖਿੱਚੀਆਂ, ਘੋੜਾ ਰੋਕ ਲਿਆ ਉਹਨੇ, ਘੋੜਾ ਰੋਕ ਕੇ ਕਹਿੰਦਾ, ਓ ਅਬਦਾਲੀ, ਆ ਥੋੜਾ ਚਿਰ ਪਹਿਲਾਂ ਕੀ ਕਹਿੰਦਾ ਸਾ ਤੂੰ, ਆ ਥੋੜੀ ਦੇਰ ਪਹਿਲਾਂ ਕੀ ਆਖਿਆ ਤੂੰ, ਸਾਰੀਆਂ ਫੌਜਾਂ ਆਲੇ ਦੁਆਲੇ ਖਲੋਤੀਆਂ। ਅਹਿਮਦ ਸ਼ਾਹ ਅਬਦਾਲੀ ਨੇ ਕਿਹਾ ਵੀ ਕਹਿਣਾ ਕੁਛ ਨਹੀਂ, ਗੱਲ ਸੁਣਨ ਦਿਓ। ਉਹ ਤਿਆਰ ਬਰ ਤਿਆਰ ਗੁਰੂ ਕਾ ਖਾਲਸਾ ਕਹਿੰਦਾ, ਅਬਦਾਲੀ ਥੋੜੀ ਦੇਰ ਪਹਿਲਾਂ ਤੂੰ ਕੀ ਆਖਿਆ ਕਿ ਇਸ ਧਰਤੀ ਤੋਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਮੈਂ, ਖਤਮ ਹੋ ਗਏ ਸਿੱਖ, ਤੇਰੇ ਸਾਹਮਣੇ ਦਸ਼ਮੇਸ਼ ਦਾ ਖਾਲਸਾ ਖੜਾ, ਤੇਰੇ ਸਾਹਮਣੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਖੜਾ ਵਾ, ਤੇਰੇ ਵਰਗੇ ਕਈ ਇਸ ਧਰਤੀ ਤੇ ਆਏ, ਇਹਨੂੰ ਖਤਮ ਕਰਨ ਦਾ ਯਤਨ ਕਰਨ ਵਾਲੇ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚਲੇ ਗਏ, ਅੱਜ ਇਹ ਭਾਵੇਂ ਹਜ਼ਾਰਾਂ ਸ਼ਹਾਦਤ ਦਾ ਜਾਮ ਪੀ ਗਿਆ, ਪਰ ਜਦੋਂ ਸੋਨਾ ਕੁਠਾਲੀ ਵਿੱਚ ਪਾ ਕੇ ਸੜਦਾ, ਸ਼ੁੱਧ ਹੋ ਕੇ ਨਿਕਲਦਾ, ਜਿਹੜਾ ਸੋਨਾ ਨਾ ਜਦੋਂ ਕੁਠਾਲੀ 'ਚ ਪਾਇਆ ਜਾਂਦਾ ਉਹਨੂੰ ਸੇਕ ਮਿਲਦਾ ਨਾ ਸੋਨੇ ਨੂੰ, ਕਹਿੰਦਾ ਜਦੋਂ ਸੋਨੇ ਵਿੱਚ ਸੋਨੇ ਨੂੰ ਸ਼ੁੱਧ ਕਰਨਾ, ਕੁਠਾਲੀ 'ਚ ਪਾਉਣ ਤੋਂ ਬਿਨਾਂ ਸੋਨਾ ਸ਼ੁੱਧ ਨਹੀਂ ਹੁੰਦਾ। ਕਹਿੰਦਾ ਅਸੀਂ ਸਮੇਂ ਸਮੇਂ 'ਤੇ ਫਿਰ ਕੁਠਾਲੀ 'ਚ ਪੈਂਦੇ ਹਾਂ। ਕਹਿੰਦਾ ਜਿਉਂ ਜਿਉਂ ਅਸੀਂ ਕੁਠਾਲੀ 'ਚ ਪੈਂਦੇ ਹਾਂ ਅਸੀਂ ਸ਼ੁੱਧ ਸੋਨਾ ਹੋ ਕੇ ਨਿਕਲਦੇ ਹਾਂ। ਸੱਚ ਜਾਣੀ ਅਹਿਮਦ ਸ਼ਾਹ ਅਬਦਾਲੀ, ਅੱਜ ਤੂੰ ਗੁਰੂ ਕੇ ਖਾਲਸੇ ਦਾ ਇਸ ਤਰ੍ਹਾਂ ਕਹਾਣ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਂ, ਚੇਤੇ ਰੱਖੀ ਇਹ ਗੁਰੂ ਕਾ ਖਾਲਸਾ ਅੱਜ 30-35 ਹਜ਼ਾਰ ਸ਼ਹੀਦ ਕੀਤਾ ਜੀ, ਆਉਣ ਵਾਲੇ ਦਿਨਾਂ ਦੇ ਵਿੱਚ 60 ਹਜ਼ਾਰ ਦੇ ਕਰੀਬ ਇਹਦੇ ਨਾਲੋਂ ਦੁੱਗਣੇ ਹੋ ਕੇ ਫਿਰ ਤੇਰੇ ਮੁਕਾਬਲੇ ਦੇ ਉੱਤੇ ਖਲੋਣਗੇ ਆ ਕੇ। ਇਹ ਦਸ਼ਮੇਸ਼ ਦਾ ਖਾਲਸਾ, ਸਾਡਾ ਗੁਰੂ ਜੁਗੋ ਜੁਗ ਅਟਾਲਿਆ। ਜੇ ਸਾਡਾ ਗੁਰੂ ਜੁਗੋ ਜੁਗ ਅਟਾਲਿਆ ਤੇ ਗੁਰੂ ਦਾ ਖਾਲਸਾ ਵੀ ਜੁਗੋ ਜੁਗ ਅਟਾਲਿਆ, ਇਹ ਜੁਗਾਂ ਤੱਕ ਰਹੇਗਾ। ਕਦੇ ਇਤਿਹਾਸ ਦੇ ਪੰਨੇ ਫਰੋਲ ਕੇ ਵੇਖਿਓ ਗੁਰੂ ਕੇ ਸਿੱਖੋ, ਇਤਿਹਾਸ ਦੇ ਪੰਨੇ ਫਰੋਲੋ। ਆ ਫਰਵਰੀ ਦਾ ਮਹੀਨਾ 1762 ਵਿੱਚ ਹੋਇਆ ਘੱਲੂਘਾਰ, 3 ਮਹੀਨੇ ਬਾਅਦ ਤੁਸੀਂ ਹੈਰਾਨ ਹੋਵੋਗੇ। ਅਹਿਮਦ ਸ਼ਾਹ ਅਬਦਾਲੀ ਨਾਅਰੇ ਮਾਰਦਾ ਵੀ ਮੈਂ ਖਤਮ ਕਰ ਦਿੱਤੇ ਆ, ਪਰੰਤੂ ਉਹ ਗੁਰੂ ਕਾ ਖਾਲਸਾ ਸਾਹਮਣੇ ਆਇਆ ਫਿਰ ਚਲਾ ਗਿਆ ਘੋੜਾ ਲੈ ਕੇ। ਪਰ ਅਗਲੀ ਬਾਤ ਸੁਣਿਓ, 3 ਮਹੀਨਿਆਂ ਬਾਅਦ ਇਤਿਹਾਸ ਦੇ ਪੰਨੇ ਬੋਲਦੇ ਆ ਇਹ ਗੱਲ, ਫਰਵਰੀ ਦੇ ਪਹਿਲੇ ਹਫ਼ਤੇ 1762 'ਚ ਏਡਾ ਵੱਡਾ ਘੱਲੂਘਾਰਾ ਕਰਦਾ ਅਹਿਮਦ ਸ਼ਾਹ ਅਬਦਾਲੀ, ਅਤੇ 3 ਮਹੀਨਿਆਂ ਬਾਅਦ 5 ਮਈ 1762 ਨੂੰ ਸਰਹੰਦ ਦੀ ਧਰਤੀ ਦੇ ਉੱਤੇ ਗੁਰੂ ਕਾ ਖਾਲਸਾ ਫਿਰ ਕੇਸਰੀ ਨਿਸ਼ਾਨ ਸਾਹਿਬ ਗੱਢ ਕੇ ਉੱਥੇ ਖਾਲਸਾ ਰਾਜ ਕਾਇਮ ਕਰ ਦਿੰਦੇ ਆ। ਆ ਹੀ ਗੁਰੂ ਕਾ ਖਾਲਸਾ, ਆਹ ਵਾ ਸਿੱਖ, ਆਹ ਵਾ ਦਸ਼ਮੇਸ਼ ਦਾ ਖਾਲਸਾ। ਪਰ ਸਹੀ ਅਰਥਾਂ 'ਚ ਜੇ ਕਿਤੇ ਖਾਲਸੇ ਹੋਈਏ, ਜਿਹੜਾ ਇਹ ਵੱਡਾ ਘੱਲੂਘਾਰਾ, ਜਿਹੜਾ ਛੋਟਾ ਘੱਲੂਘਾਰਾ ਹੋਇਆ ਨਾ, ਲਖਪਤ ਰਾਏ ਨੇ ਜਿਹੜਾ ਕੀਤਾ, 10,000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋਏ ਉਹਦੇ 'ਚ, ਕਾਨੂੰਆਣ ਦੇ ਸ਼ੰਭ 'ਚ, ਗੁਰਦਾਸਪੁਰ ਜ਼ਿਲ੍ਹੇ 'ਚ ਅੱਜ ਕੱਲ੍ਹ। ਇਹ ਪਤਾ ਕਿਉਂ ਹੋਇਆ ਸੀ? ਇਹ ਵੀ ਬਾਤ ਸੁਣਿਓ, ਕਿਹੋ ਜਿਹੇ ਲਾਲ ਪੈਦਾ ਕੀਤੇ ਮੇਰੇ ਦਸ਼ਮੇਸ਼ ਨੇ। ਏਮਨਾਬਾਦ ਅੱਜ ਕੱਲ੍ਹ ਪਾਕਿਸਤਾਨ 'ਚ ਹੈ, ਜਿਹੜੇ ਜਸ ਲਖਪਤ ਰਾਏ ਨੇ ਘੱਲੂਘਾਰਾ ਕੀਤਾ ਨਾ, ਇਹਦਾ ਇੱਕ ਭਰਾ ਸੀ, ਉਹਦਾ ਨਾਂ ਸੀ ਜਸਪਤ ਰਾਏ। ਏਮਨਾਬਾਦ ਕਈਆਂ ਸੰਗਤਾਂ ਨੇ ਹੋ ਸਕਦਾ ਦਰਸ਼ਨ ਕੀਤੇ ਹੋਣ, ਅੱਜ ਕੱਲ੍ਹ ਆਪਾਂ ਨੂੰ ਵੀਜ਼ਾ ਲੈ ਕੇ ਜਾਣਾ ਪੈਂਦਾ। ਮੈਂ ਦੇਖਿਆ ਜੀ ਉਹ ਅਸਥਾਨ, ਗੁਰਦੁਆਰਾ ਰੋੜੀ ਸਾਹਿਬ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਉਹਨੂੰ ਭਾਈ ਗੁਰਦਾਸ ਜੀ ਨੇ ਸੰਬੋਧਿਤ ਹੋ ਕੇ ਕਿਹਾ, ਜਿੱਥੇ ਗੁਰਦੁਆਰਾ ਰੋੜੀ ਸਾਹਿਬ ਹੈ। ਰੋੜੀ ਸਾਹਿਬ ਪੰਥ ਨੇ ਫੈਸਲਾ ਕੀਤਾ, 1746 ਸੰਨ ਦੀ ਗੱਲ ਹੈ, ਮਿਸਲਾਂ ਵੇਲੇ ਦੀ, ਜਦੋਂ ਸਿੱਖਾਂ ਦੀਆਂ ਵੱਖ ਵੱਖ ਮਿਸਲਾਂ ਸਨ, ਖਾਲਸਾ ਪੰਥ ਨੇ ਐਤਕੀ ਵਿਸਾਖੀ ਰੋੜੀ ਸਾਹਿਬ ਮਨਾਉਣੀ ਹੈ। ਪੰਥ ਖਾਲਸਾ ਇਕੱਠਾ ਹੋਇਆ, ਫਿਰ ਇੱਕ ਦਿਨ ਦਾ ਦੀਵਾਨ ਨਹੀਂ ਕੋਈ, ਹਫ਼ਤਾ ਹਫ਼ਤਾ ਲਗਾਤਾਰ ਕੀਰਤਨ ਦੀਆਂ, ਬਾਣੀ ਦੀਆਂ, ਇਤਿਹਾਸ ਦੀਆਂ ਸ਼ਹਿਬਰਾਂ ਲੱਗਣੀਆਂ ਉੱਥੇ। ਜਸਪਤ ਰਾਏ ਨੇ ਸੁਨੇਹਾ ਭੇਜਿਆ ਕਿ ਖਾਲਸੇ ਨੂੰ ਆਖੋ ਰੋੜੀ ਸਾਹਿਬ ਏਮਨਾਬਾਦ ਇਹ ਵਿਸਾਖੀ ਦਾ ਇਕੱਠ ਨਹੀਂ ਕਰ ਸਕਦੇ, ਇਕੱਠੇ ਨਾ ਹੋਣੇ। ਉਹ ਕਹਿੰਦੇ, ਖਾਲਸੇ ਨੇ ਅੱਗਿਓਂ ਜਵਾਬ ਦਿੱਤਾ ਵੀ ਜੇ ਰੋੜੀ ਸਾਹਿਬ ਨਹੀਂ ਇਕੱਠੇ ਹੋ ਸਕਦੇ, ਕੋਈ ਹੋਰ ਜਗ੍ਹਾ ਦੱਸ ਦਿਉ ਵੀ ਇੱਥੇ ਵਿਸਾਖੀ ਮਨਾ ਲਓ, ਤੁਸੀਂ ਖਾਲਸੇ ਦਾ ਸਿਰਜਣਾ ਦਿਵਸ ਇੱਥੇ ਮਨਾ ਲਓ, ਅਸੀਂ ਉੱਥੇ ਮਨਾ ਲੈਂਦੇ। ਉਹ ਕਹਿੰਦਾ ਮਨਾਉਣਾ ਹੀ ਨਹੀਂ ਗਾ, ਇਹ ਲਾਹੌਰ ਦੇ ਹਾਕਮ ਲੋਕ ਸਨ। ਇਹ ਖਾਲਸੇ ਨੇ ਆਖਿਆ ਕਿ ਜਿਹੜਾ ਸਾਡਾ ਇਹ ਸਿਰਜਣਾ ਦਿਵਸ ਆ, ਅਸੀਂ ਚੜ੍ਹਦੀ ਕਲਾ ਨਾਲ ਮਨਾਉਣਾ ਵਾ, ਕਿਉਂਕਿ ਅਸੀਂ ਕਾਇਰ ਬੁਜ਼ਦਿਲ ਨਹੀਂ, ਨਾ ਕਿਸੇ ਨੂੰ ਆਪਣਾ ਭੈ ਪਾਉਂਦੇ ਹਾਂ ਅਤੇ ਨਾ ਕਿਸੇ ਦਾ ਭੈ ਮੰਨਦੇ ਹਾਂ। ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤਾਣ, ਸੁਨੇਹਾ ਘੱਲ ਦਿੱਤਾ। ਗੁਰੂ ਕਾ ਖਾਲਸਾ ਹੋਇਆ ਇਕੱਠਾ, ਵਿਸਾਖੀ ਦਾ ਦਿਹਾੜਾ, ਖਾਲਸੇ ਦਾ ਸਿਰਜਣਾ ਦਿਵਸ ਮਨਾਇਆ ਜਾ ਰਿਹਾ। ਜਸਪਤ ਰਾਏ ਆ ਗਿਆ ਜੀ ਫੌਜਾਂ ਲੈ ਕੇ ਉੱਥੇ, ਜਦੋਂ ਆਇਆ ਚੜ੍ਹਾਈ ਕਰਕੇ, ਖਾਲਸੇ ਨੂੰ ਪਤਾ ਸੀ ਵੀ ਉਹਨੇ ਆਉਣਾ, ਕਿਉਂਕਿ ਪਹਿਲਾਂ ਰੋਕਿਆ ਉਹਨੇ। ਘਮਸ਼ਾਨ ਦੀ ਜੰਗ ਸ਼ੁਰੂ ਹੋ ਗਈ। ਔਰ ਕਮਾਲ ਦੀ ਗੱਲ ਵੇਖੋ, ਇਹ ਜਿਹੜਾ ਜਸਪਤ ਰਾਏ ਫੌਜ ਦਾ ਮੁਖੀ ਆ ਨਾ, ਇਹ ਘੋੜੇ 'ਤੇ ਨਹੀਂ ਸਵਾਰ, ਹਾਥੀ ਦੇ ਉੱਤੇ ਆ, ਹਾਥੀ 'ਤੇ। ਬਾਕੀ ਸਾਰੀਆਂ ਫੌਜਾਂ ਕੋਈ ਪੈਦਲ ਆ, ਕੋਈ ਘੋੜਿਆਂ 'ਤੇ ਆ, ਇਹ ਹਾਥੀ ਦੇ ਉੱਤੇ ਬੈਠਾ ਨਹੀਂ ਗਾ। ਇਹ ਜਸਪਤ ਰਾਏ ਆ ਜਿਹੜਾ ਹਾਥੀ ਦੇ ਉੱਤੇ ਖਲੋਤਾ ਆ ਖੜਾ, ਉਸ ਢੰਗ ਨਾਲ ਇਹਨੇ ਆਪਣਾ ਆਸਣ ਬਣਾਇਆ ਉਹਦੇ 'ਤੇ, ਹਾਥੀ ਦੇ ਉੱਤੇ, ਹਾਥੀ ਦੇ ਉੱਤੇ ਖੜਾ ਹੈ। ਤੇ ਜਿੰਨੀ ਇਹਦੀ ਫੌਜ ਹੈ ਨਾ ਜੀ, ਇਹ ਹੱਥ ਕਰ ਕਰਕੇ ਦੱਸਦਾ ਇੱਧਰਲੇ ਪਾਸੇ ਹਮਲਾ ਕਰੋ, ਇੱਧਰਲੇ ਪਾਸੇ ਸਿੱਖਾਂ 'ਤੇ ਹਮਲਾ ਕਰੋ, ਕੋਈ ਸਿੱਖ ਇੱਥੋਂ ਬਚ ਕੇ ਨਹੀਂ ਜਾਣਾ ਚਾਹੀਦਾ। ਉੱਚੀ ਉੱਚੀ ਆਵਾਜ਼ ਵਿੱਚ ਬੋਲਦਾ ਹੈ, ਹਾਥੀ ਦੇ ਉੱਤੇ ਚੜਿਆ, ਇੱਧਰ ਸਿੱਖਾਂ 'ਤੇ ਹਮਲਾ ਕਰੋ, ਇੱਧਰ ਕਰੋ, ਕੋਈ ਸਿੱਖ ਬਚ ਕੇ ਨਾ ਚਲਾ ਜਾਏ। ਹੁਣ ਇਹਦੀਆਂ ਫੌਜਾਂ ਲੜਦੀਆਂ, ਖਾਲਸੇ ਵੀ ਡਟੇ ਅੱਗੇ, ਪਰ ਫੌਜ ਬਹੁਤ ਜ਼ਿਆਦਾ ਇਹਦੀ। ਗੁਰੂ ਕਾ ਇੱਕ ਲਾਲ ਜੀ ਸਿੱਖ, ਉਹਦਾ ਨਾਂ ਇਤਿਹਾਸ ਦੇ ਪੰਨਿਆਂ 'ਤੇ ਮੈਂ ਪੜ੍ਹਿਆ, ਭਾਈ ਨਥੋ ਸਿੰਘ। ਉਹਨੇ ਪਤਾ ਕੀ ਕੀਤਾ ਜੀ, ਸਾਰੀਆਂ ਇਹਦੀਆਂ ਜਸਪਤ ਰਾਏ ਦੀਆਂ ਫੌਜਾਂ ਤੋਂ ਅੱਖ ਬਚਾ ਕੇ ਨਾ, ਜਿਹੜੇ ਹਾਥੀ ਦੇ ਉੱਤੇ ਚੜ੍ਹਿਆ ਨਾ ਇਹ ਜਸਪਤ ਰਾਏ, ਉਸ ਹਾਥੀ ਦੇ ਮਗਰਲੇ ਪਾਸੇ ਚਲਾ ਗਿਆ ਭਾਈ ਨਥੋ ਸਿੰਘ। ਤੇ ਮਗਰਲੇ ਪਾਸੇ ਜਾ ਕੇ ਤੇ ਹਾਥੀ ਦੀ ਫੜ ਕੇ ਨਾ ਪੂਛ, ਹਾਥੀ ਦੀ ਪੂਛ ਫੜ ਕੇ ਤੇ ਪਕੜ ਕੇ ਹਾਥੀ ਦੀ ਪੂਛ ਨੂੰ ਤੇ ਉੱਤੇ ਚੜ੍ਹ ਗਿਆ ਹਾਥੀ ਦੇ, ਉਹ ਖਲੋ ਗਿਆ ਜਾ ਕੇ ਹਾਥੀ ਦੇ ਉੱਤੇ ਭਾਈ ਨਥੋ ਸਿੰਘ। ਹੁਣ ਗੱਲ ਹੋਰ ਸੁਣਿਓ, ਖਾਲਸਾ ਕਿਹੋ ਜਿਹਾ, ਵੇਖੋ ਗੁਰੂ ਦਾ ਲਾਲ। ਹੁਣ ਜਿਹੜਾ ਜਸਪਤ ਰਾਏ ਆ ਉਹਦਾ ਮੂੰਹ ਅਗਲੇ ਪਾਸੇ ਨੂੰ, ਜਿੱਧਰ ਹਾਥੀ ਦਾ ਮੂੰਹ ਆ ਉੱਧਰ ਨੂੰ ਨਾ ਉਹ ਖੜਾ, ਭਾਈ ਨਥੋ ਸਿੰਘ ਚੜਿਆ ਹਾਥੀ ਦੇ ਪਿਛਲੇ ਪਾਸੇ ਪੂਛ ਫੜ ਕੇ। ਹੁਣ ਇਹ ਬੈਕ 'ਤੇ ਖਲੋਤਾ ਉਹਦੇ, ਇਹ ਨਹੀਂ ਵੀ ਪਿਛਲੇ ਪਾਸੇ ਜਾ ਕੇ ਸਿਰ ਲਾ ਦੇ ਉਹਦਾ। ਵੇਖੋ ਸਿੱਖੀ, ਭਾਈ ਨਥੋ ਸਿੰਘ ਨੇ ਰੱਖਿਆ ਮੋਢੇ 'ਤੇ ਹੱਥ, ਜਸਪਤ ਰਾਏ ਇੱਧਰ ਕਰ ਮੂੰਹ ਮੇਰੇ ਵੱਲ। ਉਹਨੇ ਵੇਖਿਆ ਓਏ ਆਵਾਜ਼, ਆਲੇ ਦੁਆਲੇ ਫੌਜਾਂ ਉਹ ਵੀ ਇਸ਼ਾਰੇ ਕਰਦੇ ਵੀ ਕੀ ਹੁਕਮ। ਉਹ ਕਹਿੰਦਾ ਇੱਧਰ ਉਹ ਮੇਰੇ ਵੱਲ ਕਰ ਮੂੰਹ, ਕੱਢ ਆਪਣੀ ਤਲਵਾਰ, ਇਹ ਨਹੀਂ ਵੀ ਤੇਰੇ ਨਿਹੱਥੇ ਦੇ ਉੱਤੇ ਵਾਰ ਕਰਨਾ, ਉੱਥੇ ਹਾਥੀ ਦੇ ਉੱਤੇ। ਸੱਜਣੋ ਉਹ ਵੀ ਵਾਰ ਕਰਦਾ, ਭਾਈ ਨਥੋ ਸਿੰਘ ਰੋਕਦਾ ਵਾ। ਜਦੋਂ ਕੱਢੀ 3 ਫੁੱਟੀ ਸ਼ਮਸ਼ੀਰ, ਇੱਕ ਵਾਰ ਕੀਤਾ ਭਾਈ ਨਥੋ ਸਿੰਘ ਨੇ, ਇੱਕ ਵਾਰ ਉਹਦੀ ਜਸਪਤ ਰਾਏ ਦੀ ਗਰਦਨ ਦੇ ਉੱਤੇ। ਔਰ ਕਮਾਲ ਦੀ ਗੱਲ, ਐਸੇ ਢੰਗ ਨਾਲ ਘੁਮਾ ਕੇ ਉਹਨੇ ਵਾਰ ਕੀਤਾ, ਜਸਪਤ ਰਾਏ ਦਾ ਸਿਰ ਲੱਥ ਕੇ ਭਾਈ ਨਥੋ ਸਿੰਘ ਦੀ ਝੋਲੀ 'ਚ ਆਣ ਪਿਆ, ਹਾਥੀ ਤੋਂ ਥੱਲੇ ਛਾਲ ਮਾਰ ਦਿੱਤੀ ਉਹਨੇ। ਗੁਰੂ ਕੇ ਖਾਲਸੇ, ਮਿਸਲਾਂ ਵੇਲੇ ਦੀ ਬਾਤ ਆ, ਗੁਰੂ ਕੇ ਖਾਲਸੇ ਦੇ ਅੱਗੇ ਰੱਖ ਦਿੱਤਾ ਸਿਰ, ਆ ਜੇ ਉਸ ਪਾਪੀ ਦਾ ਸਿਰ। ਇਹ ਇਕੱਲਾ ਗੁਰੂ ਕਾ ਖਾਲਸਾ ਸਿਰ ਦੇਣਾ ਨਹੀਂ ਜਾਣਦਾ ਕਿ ਅਸੀਂ ਧਰਮ ਵਾਸਤੇ ਸਿਰ ਦੇ ਸਕਦੇ ਹਾਂ। ਜੇ ਸਾਡੇ ਵੱਲ ਕੋਈ ਬੁਰੀ ਨਜ਼ਰ ਨਾਲ, ਸਾਡੇ ਅਸਥਾਨਾਂ ਵੱਲ ਕੋਈ ਬੁਰੀ ਨਜ਼ਰ ਨਾਲ ਤੱਕਦਾ, ਇਸ ਗੁਰੂ ਕੇ ਖਾਲਸੇ ਦੀ ਅਣਖ ਗੈਰਤ ਤੇ ਚੜ੍ਹਦੀ ਕਲਾ ਨੂੰ ਕੋਈ ਵੰਗਾਰਦਾ, ਇਹ ਇਕੱਲਾ ਸਿਰ ਦੇਣਾ ਨਹੀਂ ਜਾਣਦਾ, ਗੁਰੂ ਕਾ ਖਾਲਸਾ ਸਿਰ ਲੈਣਾ ਵੀ ਜਾਣਦਾ। ਕਿਹਾ ਸੀ, ਜੇ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਅਸੀਂ ਬਾਬਾ ਦੀਪ ਸਿੰਘ ਦੇ ਰੂਪ 'ਚ ਸਿਰ ਦੇ ਸਕਦਾ ਵਾ ਖਾਲਸਾ, ਜੇ ਕਿਤੇ ਸਮਾਂ ਸੀ ਤੇ ਮਸਾਂ ਰੰਗੜ ਬੈਠਾ ਸੀ, ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਬਣ ਕੇ ਸਿਰ ਲੈ ਵੀ ਸਕਦੇ ਆ। ਸਿਰ ਦੇਣਾ ਨਹੀਂ, ਲੈਣਾ ਵੀ ਜਾਣਦੇ ਹਾਂ ਅਸੀਂ। ਇਹ ਸੰਤ ਸਿਪਾਹੀਆਂ ਦੀ ਕੌਮ ਆ, ਇਹ ਦੇਗ ਚਲਾਉਣ ਤੇ ਤੇਗ ਵਾਹੁਣ ਵਾਲਿਆਂ ਦੀ ਕੌਮ ਹੈ, ਇਹ ਭਗਤੀ ਕਰਨ ਵਾਲੇ ਤੇ ਸ਼ਕਤੀ ਵਾਲਿਆਂ ਦੀ ਕੌਮ ਆ, ਜਿਹੜਾ ਗੁਰੂ ਕਾ ਖਾਲਸਾ ਆ। ਇਸ ਲਈ ਖਾਲਸੇ ਬਣਨ ਦੀ ਕੋਸ਼ਿਸ਼ ਕਰੋ, ਕਲਗੀਧਰ ਦੇ ਪੁੱਤਰ ਧੀਓ ਅੰਮ੍ਰਿਤ ਧਾਰੀ ਹੋ ਕੇ ਜੀਓ, ਕਲਗੀਧਰ ਪਾਤਸ਼ਾਹ ਦੇ ਪੁੱਤ ਧੀਆਂ ਬਣ ਜਾਓ, ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਦੇ ਭਰਾ ਬਣ ਜਾਓ, ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀਆਂ ਭੈਣਾਂ ਬਣਨ ਦੀ ਕੋਸ਼ਿਸ਼ ਕਰੋ, ਤਾਂ ਕਿ ਸਹੀ ਅਰਥਾਂ 'ਚ ਅਸੀਂ ਵੀ ਸਿੱਖੀ ਕਮਾ, ਨਾਮ ਬਾਣੀ ਨਾਲ ਪ੍ਰੀਤ ਪਾ, ਸਹੀ ਅਰਥਾਂ 'ਚ ਗੁਰੂ ਸਾਡਾ ਅਤੇ ਅਸੀਂ ਗੁਰੂ ਦੇ ਬਣ ਕੇ ਆ ਵੀ ਲੋਕ ਸਫਲਾ ਅਤੇ ਪ੍ਰਲੋਕ ਵੀ ਸੁਹੇਲਾ ਬਣਾ ਲਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ, ਸਾਰੀਆਂ ਸੰਗਤਾਂ ਨੂੰ ਦਾਤਾ ਜੀ ਦਰੋਂ ਘਰੋਂ ਨਾਮਦਾਨ, ਗੁਰੂ ਚਰਨਾਂ ਦੀ ਪ੍ਰੀਤ ਬਖਸ਼ ਕੇ ਆਪਣੇ ਦਰ ਘਰ ਨਾਲ ਜੋੜੀ ਰੱਖਣ। ਇੱਥੋਂ ਵਿਚਾਰ ਕੱਲ੍ਹ ਦਿਨ ਦੇ ਦੀਵਾਨ 'ਚ ਵੀ ਆਪਾਂ ਸ਼ੁਰੂ ਕਰਾਂਗੇ, ਐਤਵਾਰ ਦਾ ਦੀਵਾਨ ਆ ਦਿਨ ਦਾ, ਫਿਰ ਆਪਾਂ ਬਾਤਾਂ ਪਾਵਾਂਗੇ। ਗੁਰੂ ਕੇ ਖਾਲਸੇ ਦੀਆਂ ਸਭ ਨੇ ਹਾਜ਼ਰੀਆਂ ਭਰ ਕੇ ਸਹਿਯੋਗ ਬਖਸ਼ਣਾ, ਪੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।